ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਲੰਕਾ 'ਚ ਚਰਨ ਪਾਏ ਹਨ। ਸੁਖ ਮੰਡਲ ਵਿੱਚ ਵਰਤ ਰਹੇ ਵਿਭੀਸ਼ਣ ਨੂੰ ਮਿਲੇ ਨੇ। ਵਿਭੀਸ਼ਣ ਨਾਲ ਵਾਰਤਾਲਾਪ ਹੋਈ ਹੈ, ਵਿਚਾਰ ਗੋਸ਼ਟੀ ਹੋਈ ਹੈ। ਵਿਭੀਸ਼ਣ ਨੇ ਸਤਿਗੁਰੂ ਗੁਰਦੇਵ ਨੂੰ ਸੰਤ ਰੂਪ ਜਾਣ ਕੇ ਮਹਾਰਾਜ ਜੀ ਦੀ ਉਸਤਤੀ ਕੀਤੀ ਹੈ। ਆਖਿਆ, ਮਹਾਰਾਜ, ਸੁਣਿਆ ਸੀ ਮੈਂ ਸ਼੍ਰੀ ਰਾਮ ਜੀ ਦੇ ਮੁਖੋਂ ਕਿ ਜਿਹੜੇ ਸੰਤ ਹਨ ਉਹ ਇਸ ਮਾਤ ਲੋਕ ਦੀ ਧਰਤੀ 'ਤੇ ਈਸ਼ਵਰ ਦਾ ਨਿੱਤ ਅਵਤਾਰ ਹਨ। ਤੁਸੀਂ ਨਿੱਤ ਅਵਤਾਰ ਹੋ, ਇਸ ਮਾਤ ਲੋਕ ਦੀ ਧਰਤੀ 'ਤੇ ਸੰਤ ਰੂਪ ਹੋ, ਮੇਰੇ ਅਹੋ ਭਾਗ ਕਿ ਮੈਨੂੰ ਆਪ ਜੀ ਜੈਸੇ ਮਹਾਂਪੁਰਸ਼ਾਂ ਸੰਤਾਂ ਦੀ ਸੰਗਤ ਪ੍ਰਾਪਤ ਹੋ ਰਹੀ ਹੈ। ਬਚਨ ਬਿਲਾਸ ਹੋਏ ਹਨ। ਵਿਭੀਸ਼ਣ ਦੇ ਬਚਨ ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਮੁਖਾਰਬਿੰਦ 'ਚੋਂ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਨਾਲ ਜੁੜੀਏ, ਏਕਾਗਰਤਾ ਬਣਾਈਏ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਰਘੁਬਰ ਤੁਮ ਮੈਂ ਭੇਦ ਨ ਜਾਨੋ।
ਵਿਭੀਸ਼ਣ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਕਰ ਰਿਹਾ, ਕਿਉਂਕਿ ਵਿਭੀਸ਼ਣ ਸ਼੍ਰੀ ਰਾਮ ਜੀ ਦਾ ਭਗਤ ਸੀ। ਕਹਿਣ ਲੱਗਾ, ਜੀ ਮੈਨੂੰ ਉਹਨਾਂ ਵਿੱਚ ਤੇ ਤੁਹਾਡੇ 'ਚ ਕੋਈ ਭੇਦ ਨਜ਼ਰ ਨਹੀਂ ਆਉਂਦਾ।
ਈਸ਼ਰ ਇੱਕ ਸਮਾਨ ਪਛਾਨੋ।
ਤੁਸੀਂ ਈਸ਼ਵਰ ਦਾ ਹੀ ਰੂਪ ਹੋ, ਈਸ਼ਵਰ ਤੇ ਤੁਹਾਡੇ ਵਿੱਚ ਕੋਈ ਭੇਦ ਨਹੀਂ, ਇੱਕ ਸਮਾਨ ਕਰਕੇ ਮੈਂ ਵੇਖਦਾ ਹਾਂ।
ਬਿਨੈ ਸਨੀ ਸੁਨ ਕਹਿਤੇ ਬਾਨੀ।
ਜਦੋਂ ਵਿਭੀਸ਼ਣ ਨੇ ਬੇਨਤੀ ਪੂਰਵਕ ਢੰਗ ਨਾਲ ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰਾਂ ਨੇ ਸੁਣੀ।
ਬੋਲੇ ਸ਼੍ਰੀ ਨਾਨਕ ਗੁਣ ਖਾਨੀ।
ਗੁਣਾਂ ਦੀ ਖਾਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਸ੍ਰੀ ਮੁਖਵਾਕ।
ਇਹ ਜੋ ਪਾਵਨ ਸ੍ਰੀ ਮੁਖਵਾਕ ਪਾਤਸ਼ਾਹ ਉਚਾਰਨ ਕਰਨ ਲੱਗੇ ਨੇ, ਸਿੱਧ ਗੋਸ਼ਟ ਬਾਣੀ ਵਿੱਚ ਹਨ। ਸਿੱਧ ਗੋਸ਼ਟ ਬਾਣੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ। ਸਿੱਧ ਗੋਸ਼ਟ ਬਾਣੀ ਦੀ 40ਵੀਂ ਪੌੜੀ ਹੈ, ਜੋ ਸਤਿਗੁਰਾਂ ਨੇ ਸਿੱਧਾਂ ਨਾਲ ਚਰਚਾ ਕਰਦਿਆਂ ਉਚਾਰਨ ਕੀਤੀ ਹੈ। ਇਹ ਪੌੜੀ ਮਹਾਰਾਜ ਜੀ ਉਚਾਰਦੇ ਨੇ, ਸਰਵਣ ਕਰੋ ਜੀ।
ਗੁਰਮੁਖ ਬਾਂਧਿਓ ਸੀਤ ਵਿਧਾਤੇ।
ਪਾਤਸ਼ਾਹ ਕਹਿੰਦੇ ਆ, ਗੁਰੂ ਨੇ ਕਿਰਪਾ ਕਰਕੇ ਦਇਆ ਕਰਕੇ ਆਪਣੇ ਮੁਖ ਦੁਆਰਾ ਨਾਮ ਦਾ ਉਪਦੇਸ਼ ਦੇ ਕਰਕੇ ਸੰਸਾਰ ਸਮੁੰਦਰ ਤੋਂ ਤਰਨ ਲਈ ਨਾਮ ਦਾ ਪੁਲ ਬੰਨਿਆ ਹੈ। ਸੇਤ ਵਿਧਾਤਾ ਹੈ, ਸੇਤ ਕਹਿੰਦੇ ਨੇ, ਸੇਤੂ ਨਾਮ ਹੁੰਦਾ ਪੁਲ ਦਾ। ਕਹਿੰਦੇ ਗੁਰੂ ਨੇ ਨਾਮ ਦਾ ਪੁਲ ਇਸ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਬੰਨਿਆ, ਇਹ ਗੁਰੂ ਦੀ ਕਿਰਪਾ ਹੈ। ਖਾਲਸਾ ਜੀ, ਇਸ ਸੰਸਾਰ ਤੋਂ ਤਰਨ ਵਾਸਤੇ, ਇਸ ਭਵ ਸਾਗਰ ਤੋਂ ਪਾਰ ਉਤਰਨ ਵਾਸਤੇ ਜਿਹੜਾ ਪੁਲ ਹੈ ਉਹ ਨਾਮ ਦਾ ਪੁਲ ਹੈ। ਉਹ ਨਾਮ ਦਾ ਜਿਹੜਾ ਪੁਲ ਹੈ, ਸੇਤੂ ਹੈ, ਇਹ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਕਹਿੰਦੇ ਗੁਰੂ ਨੇ ਤਰਸ ਕਰਕੇ ਦਇਆ ਕਰਕੇ ਬੰਨਿਆ ਹੈ।
ਲੰਕਾ ਲੂਟੀ ਦੈਂਤ ਸੰਤਾਪੇ।
ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਨੇ ਉਹਨਾਂ ਨੇ ਆਪਣੀ ਇਸ ਦੇਹ ਰੂਪੀ ਲੰਕਾ ਨੂੰ ਲੁੱਟ ਲਿਆ, ਯਾਨੀ ਕਿ ਇਸ ਦੇਹ ਦੇ ਅਪਮਾਨ ਤੋਂ ਛੁੱਟ ਗਏ ਨੇ। ਔਰ ਇਹਦੇ ਅੰਦਰ ਵੱਸਣ ਵਾਲੇ ਜਿਹੜੇ ਕਾਮ ਕ੍ਰੋਧ ਆਦਿਕ ਦੈਂਤ ਨੇ, ਦਾਨਵ ਨੇ, ਉਹਨਾਂ ਦਾਨਵਾਂ ਨੂੰ, ਉਹਨਾਂ ਦੈਂਤਾਂ ਨੂੰ ਗੁਰਮੁਖਾਂ ਨੇ ਆਪਣੇ ਹਿਰਦੇ ਚੋਂ ਮਾਰ ਮੁਕਾਇਆ।
ਰਾਮ ਚੰਦ ਮਾਰਿਓ ਇਹ ਰਾਵਣ।
ਰਸਨਾ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ, ਰਾਮ ਨਾਮ ਦਾ ਉਚਾਰਨ ਕਰਕੇ ਤਿਨ੍ਹਾਂ ਨੇ ਆਪਣੇ ਹਿਰਦੇ ਚੋਂ ਹੰਕਾਰ ਰੂਪੀ ਰਾਵਣ ਨੂੰ ਮਾਰ ਮੁਕਾਇਆ। ਹੰਕਾਰ ਰੂਪੀ ਜਿਹੜਾ ਰਾਵਣ ਸੀ ਉਹਨੂੰ ਰਾਮ 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 ਦਾ ਜਾਪ ਜਪਦਿਆਂ, ਯਾਨੀ ਕਿ ਰਾਮ ਨਾਮ ਦੀ ਆਰਾਧਨਾ ਕਰਦਿਆਂ ਹੰਕਾਰ ਰੂਪੀ ਰਾਵਣ ਨੂੰ ਗੁਰਮੁਖਾਂ ਨੇ ਆਪਣੇ ਅੰਦਰੋਂ ਮਾਰ ਮੁਕਾਇਆ।
ਵੇਦ ਪਵੀਕਣ ਗੁਰਮੁਖ ਪਰਚਾਇਣ।
ਔਰ ਜਿਵੇਂ ਕਹਿੰਦੇ ਰਾਵਣ ਨੂੰ ਮਾਰਨ ਵਾਸਤੇ ਸ਼੍ਰੀ ਰਾਮ ਚੰਦਰ ਨੂੰ ਵਿਭੀਸ਼ਣ ਨੇ ਭੇਦ ਦਿੱਤਾ ਸੀ ਨਾ, ਵੀ ਇਹਦੀ ਨਾਭੀ 'ਚ ਤੀਰ ਮਾਰੇ ਤਾਂ ਮਰੇਗਾ, ਕਹਿੰਦੇ ਇਸੇ ਤਰ੍ਹਾਂ ਗੁਰੂ ਨੇ ਵਿਭੀਸ਼ਣ ਰੂਪ ਹੋ ਕੇ ਭੇਦ ਦੱਸਿਆ ਕਿ ਭਾਈ ਜੇ ਤੂੰ ਤਰਨਾ ਹੈ ਇਸ ਸੰਸਾਰ ਤੋਂ ਤਾਂ ਕੇਵਲ ਇੱਕ ਪਰਮੇਸ਼ਰ ਦਾ ਨਾਮ ਦਾ ਆਸਰਾ ਲੈ, ਨਾਮ ਦੇ ਆਸਰੇ ਹੀ ਤੂੰ ਇਹ ਸੰਸਾਰ ਤੋਂ ਤਰ ਸਕਦਾ ਹੈ। ਇਹ ਸਾਰਾ ਭੇਦ ਗੁਰੂ ਨੇ ਏਦਾਂ ਕਹਿ ਸਕਦੇ ਹਾਂ ਵਿਭੀਸ਼ਣ ਰੂਪ ਹੋ ਕੇ ਸਾਰਾ ਭੇਦ ਦਿੱਤਾ ਹੈ।
ਗੁਰਮੁਖ ਸਾਇਰ ਪਾਹਣ ਤਾਰੇ,
ਗੁਰੂ ਨੇ ਪਾਪਾਂ ਨਾਲ ਪੱਥਰਾਂ ਵੱਤ ਜਿਹੜੇ ਭਾਰੇ ਜੀਵ ਸਨ, ਜਿਹੜੇ ਜੀਵ ਪਾਪ ਕਰਮ ਕਰਦਿਆਂ ਕਰਦਿਆਂ ਪੱਥਰਾਂ ਵਾਂਗੂ ਭਾਰੇ ਸਨ, ਉਹ ਪੱਥਰਾਂ ਵਾਂਗੂ ਭਾਰੇ ਜੀਵ ਜਿਹੜੇ ਪਾਪਾਂ ਦੇ ਭਾਰ ਥੱਲੇ ਦੱਬੇ ਹੋਏ ਸੀ, ਗੁਰੂ ਨੇ ਉਹਨਾਂ ਤੇ ਵੀ ਤਰਸ ਕਰਕੇ ਉਹਨਾਂ ਨੂੰ ਇਸ ਭਾਵ ਸਾਗਰ ਤੋਂ ਤਾਰ ਦਿੱਤਾ। ਜਿਵੇਂ ਸ਼੍ਰੀ ਰਾਮ ਚੰਦਰ ਨੇ ਪੱਥਰ ਤਾਰੇ ਨੇ ਸਮੁੰਦਰ ਤੇ, ਏਦਾਂ ਗੁਰੂ ਨੇ ਜਿਹੜੇ ਪੱਥਰਾਂ ਦੇ ਸਮਾਨ ਜੀਵ ਸਨ ਪਾਪ ਕਰਮਾਂ ਦੇ ਭਾਰ ਥੱਲੇ ਦੱਬੇ ਹੋਏ, ਉਹ ਗੁਰੂ ਸਾਹਿਬ ਨੇ ਤਰਸ ਕਰਕੇ ਦਇਆ ਕਰਕੇ ਤਾਰ ਦਿੱਤੇ ਹਨ।
ਗੁਰਮੁਖ ਕੋਟ ਤੇਤੀਸ ਉਧਾਰੇ,
ਇਸ ਤਰ੍ਹਾਂ ਕਹਿ ਲਈਏ 33 ਕਰੋੜ ਨਹੀਂ ਕਈ ਜੀਵ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਮਹਾਰਾਜ ਜੀ ਨੇ ਨਾਮ ਦੀ ਕਣੀ ਦੇ ਕੇ ਤਿਨ੍ਹਾਂ ਨੂੰ ਤਾਰ ਦਿੱਤਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ, ਪਰਮੇਸ਼ਰ ਦੇ ਇੱਕ ਅੰਮ੍ਰਿਤ ਨਾਮ ਦੀ ਕਣੀ ਦੇ ਕੇ ਸਤਿਗੁਰੂ ਜੀ ਨੇ ਸੰਸਾਰ ਤੋਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਹੀ ਜੀਵ ਨੇ ਜਿਹੜੇ ਉਧਾਰ ਦਿੱਤੇ ਨੇ, ਤਾਰ ਦਿੱਤੇ ਹਨ।
ਚੋਪਈ ਸ਼੍ਰੀ ਗੁਰ ਪਨੇ ਬਭੀਖਣ ਸੁਣੀਏ,
ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ ਕਹਿੰਦੇ ਹੇ ਬਭੀਸ਼ਣ ਸੁਣ ਧਿਆਨ ਨਾਲ,
ਆਗੇ ਹੀ ਗੁਰਮੁਖ ਮਨ ਗੁਣੀਏ,
ਪਹਿਲਾਂ ਹੀ ਗੁਰਮੁਖ ਬਣ ਕੇ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਵਿਚਾਰ,
ਭੇਦ ਆਏ ਦੀਨੋ ਸ਼੍ਰੀ ਰਾਮੋ,
ਤੋ ਭੇਦ ਦਿੱਤਾ ਸੀ ਸ਼੍ਰੀ ਰਾਮ ਚੰਦਰ ਨੂੰ ਰਾਵਣ ਨੂੰ ਮਾਰਨ ਦਾ, ਨਹੀਂ ਤਾਂ ਰਾਵਣ ਮਾਰਿਆ ਨਹੀਂ ਸੀ ਜਾਂਦਾ, ਤੂੰ ਭੇਦ ਦਿੱਤਾ ਸੀ ਆ ਕੇ ਸ਼੍ਰੀ ਰਾਮ ਚੰਦਰ ਜੀ ਨੂੰ ਮਾਰਨ ਦਾ।
ਰਾਵਣ ਮਾਰ ਕਰੇ ਸਭ ਕਾਮੋ,
ਔਰ ਰਾਵਣ ਨੂੰ ਮਾਰ ਕੇ ਸ਼੍ਰੀ ਰਾਮ ਚੰਦਰ ਜੀ ਨੇ ਆਪਣੇ ਸਾਰੇ ਕਾਰਜ ਸੰਪੰਨ ਕੀਤੇ।
ਗੁਰ ਕੇ ਸ਼ਬਦ ਰਾਮ ਵਿਚਾਰੇ,
ਔਰ ਗੁਰੂ ਦੇ ਸ਼ਬਦ ਜਿਹੜੇ ਨੇ ਉਹ ਵਿਚਾਰੇ।
ਸਿੰਧ ਵਿਖੇ ਪਾਹਨ ਵੱਡ ਤਾਰੇ,
ਕਹਿੰਦੇ ਜਿਵੇਂ ਸ਼੍ਰੀ ਰਾਮ ਜੀ ਨੇ ਸਮੁੰਦਰ ਤੇ ਪੱਥਰ ਤਾਰੇ ਸਨ ਆਪਣੇ ਨਾਮ ਦੇ ਆਸਰੇ ਨਾਲ, ਇਸੇ ਪ੍ਰਕਾਰ ਨਾਲ ਗੁਰੂ ਨੇ ਦਇਆ ਕਰਕੇ ਤਰਸ ਕਰਕੇ ਇਸ ਮਾਤ ਲੋਕ ਦੀ ਧਰਤੀ ਤੋਂ ਅਨੇਕਾਂ ਜੀਵਾਂ ਨੂੰ ਤਾਰਿਆ ਜਿਹੜੇ ਪੱਥਰਾਂ ਦੇ ਵੱਤ ਸਨ।
ਸਤ ਗੁਰ ਸ਼ਬਦ ਸਬਨ ਤੇ ਵਡੋ, ਤੇਤੀ ਕੋਟ ਸੁਰਨ ਕੋ ਛੱਡੋ।
ਮਹਾਰਾਜ ਜੀ ਕਹਿਣ ਲੱਗੇ ਸਤਿਗੁਰਾਂ ਦਾ ਸ਼ਬਦ ਸਭ ਤੋਂ ਵੱਡਾ ਹੈ ਵਿਭੀਸ਼ਣ, ਜਿਹੜਾ ਗੁਰੂ ਕਾ ਸ਼ਬਦ ਹੈ ਇਹ ਐਸਾ ਕਿ 33 ਕਰੋੜ ਦੇਵਤਿਆਂ ਨੂੰ ਵੀ ਛੁਡਾ ਦੇਣ ਵਾਲਾ ਹੈ, ਉਹਨਾਂ ਨੂੰ ਵੀ ਮੋਕਸ਼ ਪ੍ਰਦਾਨ ਕਰ ਦੇਣ ਵਾਲਾ ਹੈ। ਸਤਿਗੁਰਾਂ ਦਾ ਸ਼ਬਦ ਇਤਨਾ ਵੱਡਾ ਹੈ।
ਸਤਿਗੁਰ ਸ਼ਬਦ ਹਿਰਦੇ ਵਿਚਾਰੋ,
ਇਸ ਕਰਕੇ ਸਤਿਗੁਰਾਂ ਦਾ ਸ਼ਬਦ ਆਪਣੇ ਹਿਰਦੇ ਚ ਵਿਚਾਰੋ।
ਇਹ ਉਪਦੇਸ਼ ਹਮਾਰੋ ਤਾਰੋ,
ਇਹ ਪਵਿੱਤਰ ਉਪਦੇਸ਼ ਹੈ ਸਾਡਾ, ਇਹਨੂੰ ਆਪਣੇ ਹਿਰਦੇ ਚ ਵਸਾਓ, ਇਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ।
ਸੁਪਨ ਸਮਾਨ ਜਗਤ ਕੋ ਜਾਨੋ,
ਇਹ ਸਾਰਾ ਸੰਸਾਰ ਇੱਕ ਸੁਪਨੇ ਦੇ ਸਮਾਨ ਹੈ, ਜੈਸਾ ਸੁਪਨਾ ਰਹਿਣਕਾ ਤੈਸਾ ਸੰਸਾਰ, ਜਿਵੇਂ ਰਾਤ ਨੂੰ ਸੁੱਤੇ ਪਿਆ ਸੁਪਨਾ ਦਿਸਦਾ ਹੈ ਤੈਸਾ ਇਹ ਸੰਸਾਰ ਵੀ ਸੁਪਨੇ ਦੇ ਸਮਾਨ ਹੈ, ਇਹ ਜਾਣਨਾ ਕਰ।
ਇੱਕ ਆਤਮਾ ਸਰਬ ਪਛਾਨੋ,
ਇੱਕ ਆਤਮਾ ਹੀ ਤ੍ਰਈ ਕਾਲ ਸਤ ਹੈ, ਜੋ ਜਨਮ ਤੋਂ ਪਹਿਲਾਂ ਵੀ ਸੀ ਮਰਨ ਤੋਂ ਬਾਅਦ ਵੀ ਰਹੇਗੀ, ਉਹੀ ਆਤਮਾ ਤ੍ਰਈ ਕਾਲ ਸਤ ਹੈ।
ਦੋਹਰਾ ਸੰਤਨ ਕੀ ਸੰਗਤ ਕਰੋ ਸੁਖ ਜਿਸ ਮੈਂ ਦਿਨ ਰਹਿਣ।
ਮਹਾਰਾਜ ਜੀ ਕਹਿਣ ਲੱਗੇ ਸੰਤ ਜਨਾਂ ਦੀ ਤੁਸੀਂ ਸੰਗਤ ਕਰਦੇ ਹੋ ਵਿਭੀਸ਼ਣ ਜੀ, ਤੁਹਾਨੂੰ ਸੰਤਾਂ ਦੀ ਸੰਗਤ ਭਾਉਂਦੀ ਹੈ, ਸੰਤਾਂ ਦੀ ਸੰਗਤ ਦਾ ਇਹ ਪ੍ਰਤਾਪ ਹੈ ਜਿਨ੍ਹਾਂ ਦੀ ਸੰਗਤ ਵਿੱਚੋਂ ਦਿਨ ਰਾਤ ਦਾ ਸੁੱਖ ਪ੍ਰਾਪਤ ਹੁੰਦਾ ਹੈ।
ਇਕੋ ਇਹ ਉਪਦੇਸ਼ ਹੈ ਮਹਾ ਅਗੀ ਗਤ ਦੇਨ,
ਇਹ ਭਲਾ ਉਪਦੇਸ਼ ਹੈ ਕਿ ਜੇ ਕੋਈ ਮਹਾ ਪਾਪੀ ਵੀ ਹੋਵੇ ਸੰਤ ਜਨਾਂ ਦੀ ਸੰਗਤ ਕਰੇ, ਉਹ ਵੱਡੇ ਤੋਂ ਵੱਡੇ ਪਾਪੀ ਵੀ ਇਹ ਸੰਸਾਰ ਤੋਂ ਤਰ ਜਾਂਦੇ ਨੇ, ਉੱਧਰ ਜਾਂਦੇ ਨੇ। ਸਤ ਸੰਗਤ ਦਾ ਇਤਨਾ ਵੱਡਾ ਪ੍ਰਤਾਪ ਹੈ कि जे कोई वड्डे तो वड्डा अघी पापी भी सत संगत करन लग पवे ते सत संगत दे प्रताप सदका उस पापी दा भी पार उतारा हो जांदा है।
जो पाई तै चिन बोल उठ्यो मरदाना।
जदों सतगुरु जी ये बचन कह रहे सन विभीषण नूं ता लाग्यो भाई साहब भाई मरदाना जी बोल उठे कहण लगे
सुनियो सो रहे इया हनुमाना।
महाराज जी ये ता विभीषण जी ता आ गए ने दर्शन दे दिते ने इन्हां ने। मैं सुनिया के श्री हनुमान जी भी इत्थे रहिंदे हन।
तिसे दिखावो श्री प्रभ अबई।
महाराज आप जी कृपा करो दया करके मैनू हनुमान दे दर्शन भी करा दे ओदे नाल भी मिलाप करा दियो।
सुनत बबीकन बोले तबई।
सुन के विभीषण जी कोलो बोले कहण लगे
रावण कोसल जहां महाना।
कहण लगे के जिथे रावण दी चिता है ना जिथे रावण दा शरीर दग्ध कीता गया है।
अब बैठे तै ठा हनुमाना।
हनुमान रावण दी चिखा दे उत्ते ही बैठा रहिंदा ते उहदी चिखा फरोलदा रहिंदा। ਉਹ ਉੱਥੇ ਹੀ ਰਹਿੰਦੇ ਹਨ ਤੇ ਉੱਥੋਂ ਉੱਠ ਕੇ ਕਿਤੇ ਨਹੀਂ ਆਉਂਦੇ ਜਾਂਦੇ।
ਬਿਨ ਸ਼੍ਰੀ ਰਾਮ ਨਾ ਬੰਧਨ ਕਰਈ।
ਉਹ ਕੇਵਲ ਸ਼੍ਰੀ ਰਾਮ ਦਾ ਭਗਤ ਹੈ ਤੇ ਸ਼੍ਰੀ ਰਾਮ ਚੰਦਰ ਤੋਂ ਬਿਨਾਂ ਕਿਸੇ ਹੋਰ ਨੂੰ ਬੰਦਨਾ ਨਹੀਂ ਕਰਦਾ। ਉਹ ਕੇਵਲ ਸ਼੍ਰੀ ਰਾਮ ਚੰਦਰ ਜੀ ਨੂੰ ਹੀ ਬੰਦਨਾ ਕਰਦੇ ਨੇ ਕਿਸੇ ਹੋਰ ਨੂੰ ਉਹ ਬੰਦਨਾ ਨਹੀਂ ਕਰਦੇ।
ਆਇਸ ਅਪਰ ਨ ਕੈ ਸਿਰ ਤਰਈ।
ਹੋਰ ਕਿਸੇ ਦੀ ਆਗਿਆ ਕਿਸੇ ਦਾ ਹੁਕਮ ਉਹ ਆਪਣੇ ਸਿਰ ਤੇ ਨਹੀਂ ਧਾਰਦੇ।
ਗੁਰੂ ਕਹਿਓ ਆਮ ਰਾਮ ਸਰੂਪਾ।
ਮਹਾਰਾਜ ਜੀ ਕਹਿਣ ਲੱਗੇ ਜੀ ਬੁਲਾਓ ਉਹਨੂੰ ਹਨੁਮਾਨ ਜੀ ਨੂੰ ਸੱਦ ਲਓ ਅਸੀਂ ਉਹਨੂੰ ਉਸੇ ਸਰੂਪ ਚ ਦਰਸ਼ਨ ਦਿਆਂਗੇ ਜਿਹੜੇ ਸਰੂਪ ਦੇ ਉਹ ਦਰਸ਼ਨ ਕਰਨਾ ਚਾਹੁੰਦਾ ਹੈ ਜਿਹਦਾ ਉਹ ਇਸ਼ਟ ਜਿਹਨੂੰ ਇਸ਼ਟ ਜਾਣ ਕੇ ਅਰਾਧਦਾ ਹੈ ਉਸੇ ਸਰੂਪ ਦੇ ਵਿੱਚ ਹੀ ਅਸੀਂ ਉਹਨੂੰ ਆਪਣੇ ਦਰਸ਼ਨ ਵਿਖਾਵਾਂਗੇ।
ਯੁਤ ਸੀਤਾ ਕੇ ਧਰੇ ਅਨੂਪਾ।
ਔਰ ਸੀਤਾ ਦੇ ਸਮੇਤ ਉਹਨੂੰ ਦਰਸ਼ਨ ਦੇਵਾਂਗੇ।
ਤੈਂ ਬੁਲਾਏ ਕੇ ਦੇਹੋ ਦਿਖਾਈ।
ਜਾਓ ਉਹਨਾਂ ਨੂੰ ਬੁਲਾ ਕੇ ਲਿਆਓ ਤੇ ਦਰਸ਼ਨ ਕਰਾ ਦਿਓ।
ਹੁਣ ਹਮੇ ਆਵਨ ਹੋਏ ਕਦਾਈ।
ਮਹਾਰਾਜ ਜੀ ਕਹਿੰਦੇ ਹੁਣ ਆਏ ਆ ਮੁੜ ਕੇ ਖਬਰੇ ਕਦੋਂ ਆਈਏ। ਆਏ ਹਾਂ ਹੁਣ ਹਨੂਮਾਨ ਨੂੰ ਕਹੋ ਵੀ ਜੇ ਰਾਮ ਦੇ ਦਰਸ਼ਨ ਕਰਨੇ ਆ ਸੀਤਾ ਸਮੇਤ ਤੇ ਆ ਜਾਣ ਆ ਕੇ ਦਰਸ਼ਨ ਕਰ ਲੈਣੇ ਸਾਡਾ ਸੁਨੇਹਾ ਉਹਨਾਂ ਤੱਕ ਪਹੁੰਚਦਾ ਕਰ ਦਿਓ।
ਤਬ ਇੱਕ ਰਾਖਸ਼ ਤਹਾਂ ਪਠਾਇਓ।
ਉਸੇ ਵੇਲੇ ਵਿਭੀਸ਼ਣ ਨੇ ਆਪਣਾ ਇੱਕ ਦੂਤ ਉੱਥੇ ਭੇਜਿਆ ਜਿੱਥੇ ਸ਼੍ਰੀ ਹਨੂਮਾਨ ਜੀ ਰਾਵਣ ਦੀ ਚਿਖਾ ਵਿੱਚ ਬੈਠੇ ਸਨ।
ਗਇਓ ਨਿਕਟਿਓ ਬੈਨ ਸੁਣਾਇਓ।
ਕੋਲ ਜਾ ਕੇ ਬੇਨਤੀ ਕੀਤੀ ਕਹਿਣ ਲੱਗੇ
ਵਹਿਰ ਲੰਕ ਸ਼੍ਰੀ ਰਾਮ ਸੁਹਾਵਤ।
ਕਹਿਣ ਲੱਗੇ ਹੇ ਹਨੂਮਾਨ ਬਾਹਰ ਸ਼੍ਰੀ ਰਾਮ ਆਪ ਆਏ ਹਨ ਚੱਲ ਕੇ ਉਹਨੂੰ ਕਿਉਂਕਿ ਹਨੂਮਾਨ ਤਾਂ ਰਾਮ ਭਗਤ ਹੀ ਸੀ ਰਾਮ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਹੀ ਨਹੀਂ ਸੀ ਕਰਦਾ। ਹੁਣ ਐਸੇ ਕਰੋੜਾਂ ਸ਼੍ਰੀ ਰਾਮ ਚੰਦਰ ਅਕਾਲ ਪੁਰਖ ਦੀ ਦੇਹ ਵਿੱਚ ਵਸਦੇ ਨੇ। ਕਲਗੀਧਰ ਸਵਾਮੀ ਜੀ ਦੇ ਬਚਨ ਨੇ ਕਾਲ ਪੁਰਖ ਕੀ ਦੇਹ ਮੋਂ ਕੋਟਕ ਬਿਸ਼ਨ ਮਹੇਸ਼। ਅਕਾਲ ਪੁਰਖ ਦੀ ਜਿਹੜੀ ਦੇਹ ਹੈ ਉਹਦੇ ਚ ਕਰੋੜਾਂ ਹੀ ਵਿਸ਼ਨੂੰ ਨੇ ਕਰੋੜਾਂ ਹੀ ਸ਼ਿਵਜੀ ਨੇ ਕਰੋੜਾਂ ਹੀ ਬ੍ਰਹਮਾ ਹਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਐਸਾ ਵਿਸਥਾਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਆਖਿਆ ਜੀ ਸ਼੍ਰੀ ਰਾਮ ਹੀ ਆਪ ਆਏ ਨੇ ਮਾਨੋ ਚਲੋ ਤੇ ਚੱਲ ਕੇ ਉਹਨਾਂ ਦੇ ਦਰਸ਼ਨ ਕਰ ਲਓ।
ਸੀਤਾ ਯੁਤ ਸੋ ਤੁਜੇ ਬੁਲਾਵਤੇ।
ਉਹ ਸੀਤਾ ਸਮੇਤ ਤੁਹਾਨੂੰ ਦਰਸ਼ਨ ਦੇਣਗੇ ਐਸਾ ਉਹਨਾਂ ਨੇ ਬਚਨ ਅਲਾਇਆ।
ਨਿਕਟ ਬਬੀਕਨ ਗਿਓ ਅਗਾਰੀ।
ਔਰ ਰਾਜਾ ਵਿਭੀਸ਼ਣ ਲੰਕਾਪਤੀ ਵੀ ਉਹਨਾਂ ਦੇ ਪਾਸ ਇਸ ਵਕਤ ਬੈਠਾ ਹੈ।
ਮੈਂ ਆਇਓ ਤੁਮਕੋ ਸੁਧਕਾਰੀ।
ਤੇ ਮੈਂ ਤੁਹਾਨੂੰ ਖਬਰ ਦੇਣ ਆਇਆ ਤੁਹਾਨੂੰ ਬੁਲਾਉਣ ਵਾਸਤੇ ਆਇਆ ਹਾਂ।
ਸੁਨਤ ਚੌਂਪ ਕਰਕੇ ਹਨੂਮਾਨਾ।
ਇਹ ਸੁਣਦਿਆਂ ਸ਼੍ਰੀ ਹਨੂਮਾਨ ਜੀ ਬੜੇ ਉਤਸ਼ਾਹਿਤ ਹੋਏ, ਬੜੇ ਖੁਸ਼ ਹੋਏ ਕਿ ਮੈਨੂੰ ਮੇਰੇ ਇਸ਼ਟ ਦੇਵ ਦੇ ਦਰਸ਼ਨ ਹੋਣਗੇ।
ਚੱਲਿਓ ਸੰਗ ਹਿਰਦੈ ਹਰ ਖਾਨਾ,
ਨਾਲ ਹੀ ਚੱਲ ਪਏ ਬੜੇ ਖੁਸ਼, ਬੜੇ ਖੇੜੇ ਵਿੱਚ ਆਨੰਦ ਵਿੱਚ ਤੁਰੇ ਜਾਂਦੇ ਨੇ ਹਨੂਮਾਨ ਜੀ।
ਰਘੁਬਰ ਕੋ ਸ਼੍ਰੀ ਗੁਰ ਬਾਪ ਧਰਾ,
ਕਹਿੰਦੇ ਜਦੋਂ ਗਏ ਤੇ ਕੀ ਵੇਖਿਆ, ਸਤਿਗੁਰੂ ਗੁਰੂ ਨਾਨਕ ਸਾਹਿਬ ਤਾਂ ਉਸੇ ਰੂਪ ਚ ਹੀ ਨੇ, ਪਰ ਹਨੂਮਾਨ ਜੀ ਨੂੰ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਕਿ ਮਾਨੋ ਜਿਵੇਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਸਰੂਪ ਹੋਵੇ, ਕਿਉਂਕਿ ਉਹਨੂੰ ਤਾਂ ਆਪਣਾ ਇਸ਼ਟ ਪਿਆਰਾ ਸੀ ਨਾ। ਆਪਣੇ ਇਸ਼ਟ ਦੀ ਕਲਪਨਾ ਗੁਰੂ ਸਾਹਿਬ ਚ ਕੀਤੀ ਹੈ, ਜੈਸਾ ਸਰੂਪ ਕਰਕੇ ਕੋਈ ਗੁਰਦੇਵ ਨੂੰ ਆਰਾਧਦਾ ਹੈ, ਪਾਤਸ਼ਾਹ ਉਸੇ ਸਰੂਪ ਵਿੱਚ ਹੀ ਉਹਨੂੰ ਦਰਸ਼ਨ ਦਦਾਰੇ ਬਖਸ਼ ਦਿੰਦੇ ਹਨ। ਹੁਣ ਹਨੂਮਾਨ ਜੀ ਦੇ ਇਸ਼ਟ ਸ਼੍ਰੀ ਰਾਮ ਚੰਦਰ ਨੇ, ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਤਾਂ ਆਪਣੇ ਉਸੇ ਰੂਪ ਚ ਹੀ ਨੇ ਜੋ ਉਹਨਾਂ ਦਾ ਹੈ ਨਿਰੰਕਾਰ ਸਵਰੂਪ, ਪਰ ਹਨੂਮਾਨ ਜੀ ਨੂੰ ਰਾਮ ਰੂਪ ਹੋ ਕੇ ਨਜ਼ਰ ਆ ਰਹੇ ਨੇ। ਉਹਨਾਂ ਨੂੰ ਇਉਂ ਜਾਪਦਾ ਕਿ ਮਾਨੋ ਭਗਵਾਨ ਰਾਮ ਚੰਦਰ ਜੀ ਬੈਠੇ ਹਨ।
ਮੈਂ ਤੈ ਚਿੰਨ ਲਛਮਣ ਤਨ ਕਰਾ,
ਔਰ ਭਾਈ ਬਾਲਾ ਜੀ ਉਹਨਾਂ ਨੂੰ ਲਛਮਣ ਰੂਪ ਹੋ ਕੇ ਨਜ਼ਰ ਆ ਰਹੇ ਨੇ।
ਸੀਤਾ ਵੇਖ ਕੀਨ ਮਰਦਾਨਾ,
ਔਰ ਭਾਈ ਮਰਦਾਨਾ ਜੀ ਸੀਤਾ ਰੂਪ ਹੋ ਕੇ ਦਿਸ ਰਹੇ ਹਨ।
ਆਇਓ ਤੈ ਠਾ ਹਨੂਮਾਨਾ,
ਉੱਥੇ ਚੱਲ ਕੇ ਹਨੂਮਾਨ ਜੀ ਪਹੁੰਚ ਗਏ, ਹਾਜ਼ਰ ਹੋ ਗਏ।
ਗਿਰ ਕੰਚਨ ਸਮ ਦੇਹ ਕਰਾਲਾ,
ਹਨੂਮਾਨ ਜੀ ਦੀ ਜਿਹੜੀ ਦੇਹ ਹੈ ਉਹ ਕੰਚਨ ਵਰਣੀ ਹੈ, ਸਵਰਨ ਦੀ ਸੋਨਾ ਸੋਨੇ ਦਾ ਜਿਵੇਂ ਰੰਗ ਹੁੰਦਾ ਹੈ ਏਦਾਂ ਦੀ ਦੇਹ ਹੈ। ਇਸ ਕਰਕੇ ਕਹਿੰਦੇ ਉਹ ਜਾਪਦਾ ਜਿਵੇਂ ਸੋਨੇ ਦਾ ਪਹਾੜ ਹੀ ਹੋਵੇ, ਇਤਨੀ ਵਿਸ਼ਾਲ ਵਜਰ ਕਾਇਆ ਹੈ।
ਕਾਂਦੇ ਤਾਰੀ ਗੁਰਜ ਬਿਸਾਲਾ,
ਮੋਢੇ ਦੇ ਉੱਤੇ ਬੜੀ ਵੱਡੀ ਭਾਰੀ ਗੁਰਜ ਧਾਰਨ ਕੀਤੀ ਹੋਈ ਹੈ।
ਕੀਨ ਬੰਦਨਾ ਪਦ ਅਰਬਿੰਦਾ,
ਆ ਕੇ ਸ਼੍ਰੀ ਹਨੂਮਾਨ ਜੀ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਬੈਠ ਗਏ ਉਰ ਅਦਿਕੇ ਆਨੰਦਾ,
ਹਿਰਦੇ ਚ ਬੜਾ ਆਨੰਦ, ਬੜਾ ਖੇੜਾ, ਬੜੀ ਖੁਸ਼ੀ ਹੈ।
ਰੂਪ ਬਿਲੋਕਤ ਲੋਚਨ ਭਰ ਕੇ,
ਕਿ ਆਪਣੇ ਇਸ਼ਟ ਦੇ ਦਰਸ਼ਨ ਹੋ ਰਹੇ ਨੇ ਗੁਰੂ ਸਾਹਿਬ ਦੇ ਸਰੂਪ ਚੋਂ। ਜੋ ਸ਼੍ਰੀ ਹਨੂਮਾਨ ਜੀ ਦੇ ਇਸ਼ਟ ਨੇ ਉਹ ਗੁਰੂ ਸਾਹਿਬ ਜੀ ਦੇ ਸਰੂਪ ਵਿੱਚੋਂ ਉਹਨਾਂ ਨੂੰ ਨਜ਼ਰ ਆ ਰਹੇ ਨੇ, ਅੱਖਾਂ ਭਰ ਭਰ ਕੇ ਦਰਸ਼ਨ ਕਰਦੇ ਹਨ।
ਮਹਾ ਪ੍ਰੇਮ ਪੁੱਲ ਕਾਵਲ ਕਰਕੇ,
ਔਰ ਇਤਨਾ ਪ੍ਰੇਮ ਕੇ ਪ੍ਰੇਮ ਚ ਸ਼੍ਰੀ ਹਨੂਮਾਨ ਜੀ ਦੇ ਸਾਰੇ ਰੋਮ ਖਿੜ ਗਏ।
ਤੈ ਚਿੰਨ ਬੋਲੇ ਕਿਰਪਾ ਨਿਧਾਨਾ,
ਹਨੂਮਾਨ ਦਾ ਪ੍ਰੇਮ ਭਾਵ ਵੇਖ ਕੇ ਕਿਰਪਾ ਨਿਧਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ।
ਸੁਣੋ ਬੈਨ ਅਮਰੇ ਹਨੂਮਾਨਾ,
ਮਹਾਰਾਜ ਜੀ ਕਹਿਣ ਲੱਗੇ ਹੇ ਹਨੂਮਾਨ ਜੀ ਸੁਣੋ ਸਾਡੇ ਬਚਨ।
ਦੋਹਰਾ ਸਰਬ ਵਿਆਪੀ ਮੋਏ ਕੋ ਜਬ ਜਾਣੇ ਮਨ ਮਾਏ।
ਮਹਾਰਾਜ ਜੀ ਕਹਿਣ ਲੱਗੇ ਹਨੂਮਾਨ ਤੈਂ ਰਾਮ ਨੂੰ ਕੇਵਲ ਇੱਕ ਸਰੀਰ ਵਿੱਚ ਵੇਖਿਆ ਤੇ ਉਸੇ ਨੂੰ ਹੀ ਆਪਣਾ ਇਸ਼ਟ ਜਾਣਿਆ, ਅਸਲ ਵਿੱਚ ਉਹ ਰਾਮ ਉਸ ਰਮੇ ਹੋਏ ਰਾਮ ਦਾ ਇੱਕ ਹਿੱਸਾ ਸੀ। ਰਮਿਆ ਹੋਇਆ ਰਾਮ ਸਰਬ ਵਿਆਪੀ ਹੈ, ਹੇ ਹਨੂਮਾਨ ਤੂੰ ਮੈਨੂੰ ਸਰਬ ਥਾਵਾਂ ਤੇ ਸਰਬ ਜਗ੍ਹਾਵਾਂ ਤੇ ਵਿਆਪਕ ਰੂਪ ਕਰਕੇ ਵੇਖ, ਕੇਵਲ ਇੱਕ ਜਗ੍ਹਾ ਤੇ ਨਾ ਵੇਖਣਾ ਕਰ। ਮੈਂ ਸਰਬ ਥਾਈ ਹਾਂ, ਸਰਬ ਜਗ੍ਹਾਵਾਂ ਵਿੱਚ ਹਾਂ, ਸਰਬ ਵਿਆਪੀ ਹਾਂ।
ਸਦਾ ਮਿਲਿਓ ਹਮ ਸੋ ਰਹੇ ਵਿਚਰਨ ਹੋਏ ਕਬ ਨਾਏ।
ਜਿਹੜੇ ਮੈਨੂੰ ਸਰਬ ਥਾਵਾਂ ਤੇ ਵਿਆਪਕ ਕਰਕੇ ਵੇਖਦੇ ਨੇ ਮਨ ਵਿੱਚ, ਉਹ ਫਿਰ ਮੈਨੂੰ ਸਦਾ ਹੀ ਮਿਲੇ ਰਹਿੰਦੇ ਨੇ, ਉਹ ਕਦੇ ਵੀ ਮੇਰੇ ਤੋਂ ਨਹੀਂ ਵਿਛੜਦੇ। ਜਿਹੜੇ ਮੈਨੂੰ ਇੱਕ ਦੇਸ਼ੀ ਸਮਝ ਲੈਣ ਵੀ ਇੱਕ ਜਗ੍ਹਾ ਤੇ ਬੈਠੇ ਨੇ, ਉਹਨਾਂ ਨੇ ਤਾਂ ਮਿਲਣਾ ਵੀ ਹੈ ਤੇ ਵਿਛੜਨਾ ਵੀ ਹੈ ਉੱਥੋਂ। ਜਿਨ੍ਹਾਂ ਨੇ ਇਹ ਜਾਣ ਲੈਣਾ ਕਿ ਮੈਂ ਸਰਬ ਥਾਵਾਂ ਤੇ ਹਾਂ ਔਰ ਸਰਬ ਜਗ੍ਹਾਵਾਂ ਤੇ ਵਿਆਪਕ ਹਾਂ, ਫਿਰ ਉਹ ਹਰ ਜਗ੍ਹਾ ਤੇ ਹੀ ਮਿਲੇ ਰਹਿੰਦੇ ਨੇ, ਕਦੇ ਵਿਛੜਦੇ ਹੀ ਨਹੀਂ। ਹੇ ਹਨੂਮਾਨ ਤੈਂ ਕੇਵਲ ਰਾਮ ਜੀ ਨੂੰ ਇੱਕ ਜਗ੍ਹਾ ਤੇ ਵੇਖਿਆ, ਇੱਕ ਦੇਸ਼ੀ ਕਰਕੇ ਜਾਣਿਆ, ਤਦੇ ਬਿਰਹਾ ਦੇ ਵਿੱਚ ਹੈ। ਜੇ ਤੂੰ ਇਹ ਜਾਣ ਲਵੇ ਕਿ ਉਹ ਰਾਮ ਅਕਾਲ ਪੁਰਖ ਪਰਮੇਸ਼ਰ ਸਰਬ ਥਾਈ ਹੈ, ਸਰਬ ਜਗ੍ਹਾਵਾਂ ਵਿੱਚ ਹੈ, ਤਾਂ ਫਿਰ ਤੂੰ ਕਦੇ ਵੀ ਉਹਦੇ ਤੂੰ ਨਹੀਂ ਵਿਛੜੇਗਾ।
ਚੋਪਈ ਦੇਖਤ ਹੋ ਜਿਤਨੋ ਤਨ ਸਾਰੇ,
ਔਰ ਦੂਜਾ ਸੁਣ ਤੂੰ ਕਹਿਣਾ ਸੀਤਾ ਕੌਣ ਹੈ। ਸੀਤਾ ਪਰਮੇਸ਼ਰ ਦੀ ਮਾਇਆ ਹੈ, महाराज जी कहते परमेश्वर राम रमिया होया सर्ब थाई और उहदी जिहड़ी माया उही सीता है। पातशाह कहते जिन्ने भी जीव जंतु तू वेखदा
सब जानो सीता ए तारे
सारे मान लो भी माया रूपी सीता नहीं तन धारण किते हुए आखो सतनाम
श्री वाहिगुरु।
महाराज जी कहते एक सीता तो वह है जनक की लड़की जो भगवान रामचंद्र नू व्याई, एक सीता यह है जिहड़ी परमेश्वर की माया सारे संसार विच शरीर धारण करके फिरदी है। ये जिन्ने जीव जंतु ने परमेश्वर की माया नहीं शरीर धारे ने सारे। महाराज जी कहते माया परमेश्वर की सीता है
सो सीता पुन धर रघुबीरू
कहते उसे माया रूपी सीता ने रघुबीर यानी कि रामचंद्र रूप होके शरीर धारण किया
सो लखमन को बनी शरीर
वही माया लक्ष्मण का स्वरूप होके लक्ष्मण बन गई
सब बांदर दल सो जानो
जिन्ने बांदरां दा वानरां दा दल सी वह भी सीता ही सी वह परमेश्वर की माया ही सी उसे नहीं वानरां दा शरीर धारण किया होया
बाली जामवंत पहचानो
चाहे वह बाली है जामवंत है सुग्रीव है ये सारे परमेश्वर की माया रूपी सीता नहीं तन धारण किते हुए ने
अंगद और सुग्रीव सो सीता
चाहे अंगद है चाहे सुग्रीव है ये सब सीता रूपी हन
सब राक्षस तन तिन ही कीता
और जिन्ने राक्षस ने यह सारे राक्षसां दे शरीर भी परमेश्वर दी माया रूपी सीता नहीं तन धारण किते हुए ने
रावण आदि बभीषण सबई
चाहे वह रावण है चाहे वह बभीषण है
तन सीता तारत लख अबई
ये भी ये हुण भी मान लो जेडे तेरे सामने बैठे ने सीता ही है माया रूपी सीता उसे ने बभीषण का तन धारिया उसे ने रावण का तन धारण किया होया
बिन सीता के कहो ना उरा
जिन्ना भी कुछ नजर आ रहा है यह सब सीता ही है। महाराज जी कहते यह सब सीता ही है यानी कि यह सब माया ही है इत्थे माया नू ही सीता कह रहे ने गुरु नानक साहब। महाराज जी कहते माया ही है जिहड़ी ये सीता रूप होके सारे जगत विच व्यापक है
दृष्ट जो आवत सो सब ठौरा
सब थावां ते जो कुछ भी दृष्टि आ रहा है नजर आ रहा है
दोहरा सो सीता सब जग पई सत्याले कर राम
कहते ओही माया रूपी सीता ये जगत रूप होई किवें होई परमेश्वर रूपी राम दी सत्ता लैके क्योंकि माया ने परमेश्वर दी चेतना लैके सृष्टि दी रचना कीती है। एका माई जुगत व्याई तीन चेले परवान एक संसारी एक भंडारी एक लाए दीवान परमात्मा दी सत्ता लैके माया ने सृष्टि दी रचना कीती माया सीता है परमात्मा रमिया होया राम है उसे दी सत्ता नाल इस सीता रूपी माया ने सृष्टि की रचना की है। भगत नामदेव जी महाराज जी फरमाउंदे हन वो कहिंदे असगा अस उसगा असगा अस उसगा हर का बागरा नाचै पिंदी मैं सागरा इस माया विच उस अकाल पुरख परमेश्वर का अक्ष है उसे दी चेतना लैके इस माया ने सृष्टि की रचना कीती है और माया ही सीता समझ लै हनुमान तू केवल जनक पुत्री नू ही सीता रूप करके वेख रहा है असल विच जो कुछ भी दृष्टि आ रहा है यह सब सीता ही है यह सब माया ही है और इस माया ने परमात्मा की चेतना लैके सृष्टि की रचना कीती है।
उपजावत सब जगत को पुन पालत सुख ताम
ये उपजाउंदी भी है जगत दे जीवां नू पैदा भी करदी है और फिर उहनां नू पालदी भी है एक संसारी एक भंडारी भंडारी मतलब पालदी भी है
जो पई सो सीता पुन करत संघारा
एक लाए दीवान फिर संघार दी भी है खत्म भी यही करदी है। ये माया परमात्मा की सत्ता लैके ही जीवां नू पैदा करती है फिर पालती है फिर संघार भी करती है। ਜਿਵੇਂ ਲੋਹੇ ਦਾ ਟੁਕੜਾ ਅੱਗ 'ਚ ਰੱਖ ਦਿਓ। ਅੱਗ ਦੇ ਸੰਯੋਗ ਕਰਕੇ ਉਹਦੇ 'ਚ ਤਿੰਨ ਸ਼ਕਤੀਆਂ ਪੈਦਾ ਹੁੰਦੀਆਂ। ਉਹ ਲੋਹੇ ਦਾ ਟੁਕੜਾ ਲਾਲ ਸੁਰਖ ਹੋ ਜਾਂਦਾ, ਪ੍ਰਕਾਸ਼ ਕਰਨ ਲੱਗ ਪੈਂਦਾ। ਦੂਸਰਾ, ਉਹਦੇ 'ਚ ਸਾੜਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ। ਤੀਜਾ, ਉਹਦੇ 'ਚੋਂ ਸੇਕ ਨਿਕਲਣ ਲੱਗ ਪੈਂਦਾ, ਗਰਮੈਸ਼ ਨਿਕਲਣ ਲੱਗ ਪੈਂਦੀ। ਕੋ ਲੋਹਾ ਅੱਗ ਦੇ ਸੰਯੋਗ ਕਰਕੇ ਤਿੰਨ ਸ਼ਕਤੀਆਂ ਪੈਦਾ ਹੋ ਗਈਆਂ। ਉਦਾਂ ਜੇ ਅੱਗ ਤੋਂ ਵੱਖਰਾ ਕਰ ਦਿਓ, ਫਿਰ ਉਹ ਲੋਹਾ ਨਾ ਗਰਮ ਹੁੰਦਾ ਹੈ, ਨਾ ਉਹ ਸਾੜ ਸਕਦਾ, ਨਾ ਉਹਦੇ 'ਚੋਂ ਗਰਮੈਸ਼ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਮਾਇਆ ਜੜ ਹੈ, ਈਸ਼ਵਰ ਦਾ ਸੰਯੋਗ ਪ੍ਰਾਪਤ ਕਰਕੇ ਇਸ ਮਾਇਆ ਦੇ ਵਿੱਚ ਤਿੰਨ ਸ਼ਕਤੀਆਂ ਪੈਦਾ ਹੁੰਦੀਆਂ। ਇਹ ਪੈਦਾ ਕਰਦੀ ਹੈ ਸੰਸਾਰ ਨੂੰ, ਫਿਰ ਪਾਲਦੀ ਵੀ ਹੈ, ਔਰ ਅੰਤ ਨੂੰ ਫਿਰ ਸਾਰਿਆਂ ਨੂੰ ਆਪਣੇ 'ਚ ਲੈ ਕਰਕੇ ਸੰਘਾਰਦੀ ਵੀ ਹੈ।
ਸੱਤਾ ਪਾਈ ਕਰੀ ਸਭ ਕਾਰ,
ਪਰਮੇਸ਼ਰ ਦੀ ਸੱਤਿਆ ਲੈ ਕੇ ਹੀ ਇਹ ਮਾਇਆ ਸਾਰੇ ਕਾਰੇ ਕਰਦੀ ਹੈ, ਇਹ ਮਾਇਆ ਸਾਰੇ ਕਾਰ ਵਿਹਾਰ ਕਰ ਰਹੀ ਹੈ।
ਰਾਮ ਵਿਆਪਕ ਸਭ ਕੇ ਮਾਈ,
ਉਹ ਜਿਹੜਾ ਪਰਮਾਤਮਾ ਹੈ ਅਕਾਲ ਪੁਰਖ, ਉਹ ਸਰਬ ਥਾਈ ਵਿਆਪਕ ਹੈ, ਉਹ ਸਰਬ ਜਗਾਵਾਂ ਵਿੱਚ ਵਸਦਾ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਉਹ ਵਿਆਪਕ ਹੈ।
ਬਿਨ ਵਿਆਪਕ ਕੋ ਘਟ ਨਾਈ,
ਉਹਦੀ ਵਿਆਪਕਤਾ ਤੋਂ ਬਿਨਾਂ ਕੋਈ ਵੀ ਘਟ ਖਾਲੀ ਨਹੀਂ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਉਹ ਸਰਬ ਘਟਾਂ ਦੇ ਵਿੱਚ ਵਸਦਾ, ਸਰਬ ਘਟਾਂ ਦਾ ਅੰਤਰਜਾਮੀ ਹੈ।
ਯਾ ਤੇ ਸੀਤਾ ਹੈ ਯਾ ਰਾਮ,
ਇਸ ਕਰਕੇ ਦੋ ਹੀ ਸਮਝ ਲੈ, ਇੱਕ ਉਹਦੀ ਮਾਇਆ ਹੈ ਤੇ ਇੱਕ ਉਹ ਪਰਮਾਤਮਾ। ਉਹਨੂੰ ਤੂੰ ਸੀਤਾ ਕਹਿ ਲੈ ਜਿਹੜੀ ਮਾਇਆ ਹੈ, ਔਰ ਉਹ ਜਿਹੜਾ ਪਰਮਾਤਮਾ ਹੈ ਉਸ ਨੂੰ ਤੂੰ ਰਾਮ ਕਹਿ ਲੈ ਰਮਿਆ ਹੋਇਆ।
ਨੈ ਤੀਸਰ ਕੋ ਚੀਨੋ ਨਾਮ,
ਉਹਦੇ ਤੋਂ ਇਲਾਵਾ ਕੋਈ ਤੀਸਰਾ ਨਾਮ ਹੈ ਹੀ ਨਹੀਂ, ਹਨੂਮਾਨ ਤੀਸਰਾ ਕੋਈ ਹੈ ਹੀ ਨਹੀਂ।
ਮ੍ਰਿਦੁਲ ਬੈਨ ਸੁਣ ਕੇ ਹਨੂਮਾਨਾ,
ਸਤਿਗੁਰੂ ਜੀ ਦੇ ਮ੍ਰਿਦੁਲ ਕੋਮਲ ਮਿੱਠੇ ਜੇ ਬੋਲ ਜਦੋਂ ਹਨੂਮਾਨ ਜੀ ਨੇ ਸੁਣੇ,
ਪ੍ਰੇਮ ਮਗਨ ਹਿਰਦੇ ਹਰ ਖਾਨਾ,
ਮਹਾਰਾਜ ਜੀ ਦੇ ਪ੍ਰੇਮ ਦੇ ਰੰਗ ਵਿੱਚ ਮਗਨ ਹੋ ਕੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ।
ਸਤਿ ਸਤ ਤੁਮ ਗਿਰਾ ਅਲਾਈ,
ਕਹਿਣ ਲੱਗਾ ਹੇ ਗੁਰਦੇਵ, ਆਪ ਜੀ ਨੇ ਜੋ ਕਿਹਾ ਸਤ ਕਿਹਾ, ਆਪ ਜੀ ਨੇ ਜੋ ਕਿਹਾ ਸੱਤ ਹੈ, ਸੱਤ ਹੈ, ਸੱਤ ਹੈ।
ਆਪਣੇ ਨਿਕਟ ਰੱਖੋ ਰਘੁਰਾਈ,
ਮਹਾਰਾਜ ਮੈਨੂੰ ਹੁਣ ਆਪਣੇ ਪਾਸ ਹੀ ਰੱਖੋ, ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਵਿੱਚ ਹੀ ਨਿਵਾਸ ਦਿਓ।
ਰਾਮ ਵੇਖ ਸ਼੍ਰੀ ਨਾਨਕ ਕਹਾ,
ਮਹਾਰਾਜ ਜੀ ਕਿਉਂਕਿ ਹੁਣ ਹਨੂਮਾਨ ਜੀ ਨੂੰ ਰਾਮ ਰੂਪ ਹੋ ਕੇ ਨਜ਼ਰ ਆ ਰਹੇ ਸੀ, ਉਸੇ ਰੂਪ ਵਿੱਚ ਸਤਿਗੁਰੂ ਜੀ ਬੋਲੇ,
ਕਥਾ ਕੀਰਤਨ ਹੋਵਤ ਜਹਾਂ,
ਆਖਿਆ ਹਨੂਮਾਨ ਜੀ ਜਿੱਥੇ ਕਥਾ ਹੁੰਦੀ ਹੈ, ਜਿੱਥੇ ਹਰੀ ਕੀਰਤਨ ਹੁੰਦਾ, ਹਰੀ ਕਥਾ ਹੁੰਦੀ ਹੈ,
ਦੋਹਰਾ ਤਹਾਂ ਬਸਤ ਹੋ ਮੈਂ ਸਦਾ, ਸੁਨੋ ਪ੍ਰੀਤ ਕਰ ਜਾਏ।
ਮਹਾਰਾਜ ਜੀ ਕਹਿੰਦੇ ਉੱਥੇ ਆਪ ਭਗਵਾਨ ਪਰਮੇਸ਼ਰ ਜੀ ਨਿਵਾਸ ਕਰਦੇ ਨੇ, ਜਿੱਥੇ ਕਥਾ ਤੇ ਕੀਰਤਨ ਹੁੰਦੀ ਹੈ, ਜਿੱਥੇ ਕਥਾ ਹੁੰਦੀ ਹੈ ਕੀਰਤਨ ਹੁੰਦਾ ਹੈ, ਉੱਥੇ ਆਪ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਆਪਣਾ ਨਿਵਾਸ ਰੱਖਦੇ। ਮਹਾਰਾਜ ਜੀ ਕਹਿੰਦੇ ਮੈਂ ਉੱਥੇ ਰਹਿਣਾ, ਮੈਂ ਉੱਥੇ ਹੀ ਵਸਦਾ ਹਾਂ ਜਿੱਥੇ ਕਥਾ ਕੀਰਤਨ ਹੋਵੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮਹਾਰਾਜ ਕਹਿੰਦੇ ਜਿੱਥੇ ਕਥਾ ਹੁੰਦੀ ਹੈ ਹਨੂਮਾਨ, ਜਿੱਥੇ ਕੀਰਤਨ ਹੁੰਦਾ ਹੈ, ਮੈਂ ਉੱਥੇ ਨਿਵਾਸ ਰੱਖਦਾ ਹਾਂ।
ਨਿਕਟ ਰਹਿਣ ਫਲ ਹੋਤ ਹੈ ਸਤ ਸੰਗਤ ਮਨ ਲਾਏ,
ਜਿਹੜੇ ਸਤ ਸੰਗਤ ਵਿੱਚ ਆ ਕੇ ਮਨ ਲਾਉਂਦੇ ਹਨ, ਯਾਨੀ ਕਿ ਸਤ ਸੰਗਤ ਵਿੱਚ ਆ ਕੇ ਕਥਾ ਤੇ ਕੀਰਤਨ ਸੁਣਦੇ ਹਨ, ਉਹਨਾਂ ਨੂੰ ਮੇਰੀ ਸਮੀਪਤਾ ਤੇ ਮੇਰੇ ਕੋਲ ਰਹਿਣ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜਿੰਨੇ ਸਮੇਂ ਲਈ ਉਹ ਸਤਸੰਗਤ ਵਿੱਚ ਬੈਠਦੇ ਨੇ, ਮਹਾਰਾਜ ਜੀ ਕਹਿੰਦੇ ਇਉਂ ਸਮਝ ਲੈਣ ਕਿ ਉਹ ਮੇਰੀ ਗੋਦ ਵਿੱਚ ਬੈਠੇ ਨੇ, ਮੈਂ ਉਹਨਾਂ ਦੇ ਸੀਸ ਤੇ ਹੱਥ ਧਰਿਆ ਹੋਇਆ।
ਸਤਿ ਸ੍ਰੀ ਅਕਾਲ।
ਜਿੱਥੇ ਸੰਗਤ ਵਿੱਚ ਇਹ ਹੁੰਦਾ ਹੈ, ਕਥਾ ਕੀਰਤਨ ਹੁੰਦੀ ਹੁੰਦਾ ਹੈ, ਪਾਤਸ਼ਾਹ ਕਹਿੰਦੇ ਮੇਰਾ ਉੱਥੇ ਨਿਵਾਸ ਹੈ।
ਚੋਪਈ अब तुम जाओ जह ते आयो,
हुण जाओ जिथों आए हो,
बंदन कर हनुमान सिदायो।
महाराज जी नूं नमस्कार करके हनुमान जी वंदना करके चले गए।
जय रावण की चिखा बिसाला,
जिथे रावण दी चिखा सी
तहां जाए पहुंचियो तत्काल,
उथे गए पहला तात्काल।
तथा कीर्तन जय जय होए,
जिथे जिथे कथा ते कीर्तन हुंदा हनुमान जी उथे उथे जाके वसदे रहिंदे। खालसा जी गोस्वामी तुलसीदास जी ने जदो रामायण लिखनी सी रामचरितमानस, उना दी घरवाली ने उना नू प्रेरणा कीती। मन च बड़ी बेबलताई होई कि मैं श्री राम दे दर्शन करां तदी कथा लिखां। चल पए बहुत घाटां ते बहुत तीर्थां ते भरमदे रहे। जदों बहुत थावां ते भरमे, पता लगा कि श्री राम नूं मिलन वास्ते हनुमान जी दसणगे, उन्हां तों बिना मैनूं श्री राम दा टिकाणा प्राप्त नहीं होना। पता लगा भी हनुमान जी कित्थे रहिंदे ऐ, वह कित्थे निवास करदे ऐ। तां गोस्वामी तुलसीदास जी नूं किसे ने दस्या कि जिथे राम कथा हो रही होवे निशानी है कि हनुमान जी उत्थे रहिंदे है। पुछया पहचाणांगे किवें भी ये हनुमान जी ने जिहड़े राम कथा दे विच आउंदे है, क्योंकि उत्थे तां होर भी बहुत लोग आउंदे होणगे। कहिंदे जिहड़ा कथा तों सब तों पहलां आ जावे और कथा की समाप्ति तो बाद सब तो बाद विच जावे, समझ लई उही हनुमान है। तुलसीदास जी चले गए, राम कथा हो रही सी, उत्थे जाके पहला वेख लिया कि सब तो पहला जो प्रथम आए शरीर ते मैले कुचैले जे कपड़े पाए हुए, शरीर दे हत्थां पैरां दे विच्चों रेशा सिमदा, मक्खियां भिण भिण आउंदियां ने, वो आए ने। कथा विच सारी कथा विच वो बैठे रहे कि अपने शरीर वल मेरे शरीर वल किसे दा ध्यान ही ना जावे, सब राम कथा च मस्त रहन। उपरंत जदों कथा दी समाप्ति हुई सब चले गए, तुलसीदास जी बैठे रहे, हनुमान जी बैठे। उन्होंने वेख्या कहिंदे भी तू नहीं जांदा। तुलसीदास जी कहिंदे महाराज तुसी भी तां नहीं गए। वो आखे भी तू जाएगा तो मैं बाद विच जावांगा। वो कहिंदे मैं भी इसे करके बैठा, पहला तुसी जाओगे तो फिर मैं जावांगा। वो कहिंदा महाराज तुसी क्यों इदां दी जिद करदे हो, तुलसीदास नूं कहा हनुमान जी ने। कहिंदे मेरा यह नेम है जदों सब चले जाते ने मैं बाद विच जाना। तुलसीदास जी कहिंदे मेरा भी अज यही नेम है, पहला तुसी जाओगे फिर जावांगा। आखिर हनुमान जी नूं प्रगट होके दर्शन देने पए। तुलसीदास ने आख्या महाराज मैनू दसो श्री राम कित्थे मिलणगे। हनुमान जी ने कहा चित्रकूट विचों तेनू मिलणगे, उत्थे जाके दर्शन कर। तो तुलसीदास ने कहिंदे उत्थे जाके दर्शन कीते, फिर जाके रामचरितमानस नामक रामायण जिहड़ी है वह तुलसीदास जी ने लिखी। मैं ये उदाहरण तां दित्ती है भी वह भी ये मनदे ने कि जिथे राम कथा हुंदी है हनुमान जी उत्थे आके निवास करते हैं। गुरु नानक साहब जी ने हनुमान जी नूं ये संकेत दिता, हुक्म कीता है कि तू चिखा ते बैठा रहना, रावण की चिखा ते की लैना, मर गया सड़ गया मुक गया खत्म हो गया, हुण तुसी उत्थे जाया करो जिथे कथा कीर्तन हुंदी है, उत्थे जाके निवास करिया करो, क्योंकि उत्थे मैं वसदा हाँ ते जेड़े कथा कीर्तन दे विच आ के हाजरी भरदे ने उन्हां नूं मेरी समीपता ते मेरी निकटवर्तता दा आनंद प्राप्त हुंदा है।
सत श्री अकाल।
गुरदेव दे बचन सुन के हनुमान जी उत्थों चले गए। ਜਿੱਥੇ ਕੀਰਤਨ ਹੁੰਦਾ ਹੁਣ ਉੱਥੇ ਜਾਂਦੇ ਹਨ।
ਦੂਸਰ ਤਨ ਤਰ ਸੁਣੇ ਸੋਏ,
ਦੂਸਰਾ ਸਰੀਰ ਧਾਰਨ ਕਰਕੇ ਜਾ ਕੇ ਕਥਾ ਕੀਰਤਨ ਸੁਣਦੇ ਹਨ।
ਨਿਜ ਸਰੂਪ ਸ਼੍ਰੀ ਨਾਨਕ ਕੀ ਨੋ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਨਿਜ ਸਰੂਪ ਚ ਬੈਠੇ ਹਨ।
ਮਰਦਾਨਾ ਪੇ ਤਿਓ ਤੀਨੋ,
ਭਾਈ ਮਰਦਾਨਾ ਤੇ ਭਾਈ ਬਾਲਾ ਜੀ ਵੀ ਉੱਥੇ ਹੀ ਬੈਠੇ ਹਨ।
ਦੋਹਰਾ ਬਿਦਾ ਬਬੀਖਨ ਤੇ ਪਏ ਚਲੇ ਅਪਰੇ ਅਸਥਾਨ,
ਬਭੀਸ਼ਣ ਤੋਂ ਵਿਦਾ ਹੋ ਕੇ ਮਹਾਰਾਜ ਜੀ ਇੱਥੋਂ ਹੁਣ ਹੋਰ ਅਸਥਾਨ ਵੱਲ ਚੱਲੇ ਨੇ। ਖਾਲਸਾ ਜੀ, ਸਾਧਨਾ ਸੀਗੀ ਪਰ ਥੋੜੀ ਜੀ ਅਟਕ ਸੀ, ਹਾਲੇ ਉੱਥੇ ਨਹੀਂ ਸਨ ਪਹੁੰਚੇ ਜਿੱਥੇ ਪਹੁੰਚਣਾ ਚਾਹੀਦਾ ਸੀ, ਉੱਥੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਪਹੁੰਚ ਗਏ ਬਭੀਸ਼ਣ ਜੀ। ਗੁਰਦੇਵ ਦਾ ਤਰਸ ਵਰਤਿਆ, ਇੱਥੇ ਦੱਸ ਰਹੇ ਨੇ ਸਹੰਸਰ ਦਾਨ ਦੇ ਇੰਦਰ ਰੁਆਇਆ, ਪਰਸੁਰਾਮ ਰੋਵੈ ਘਰ ਆਇਆ। ਇਹਨਾਂ ਸਾਰਿਆਂ ਤੋਂ ਮੇਰੇ ਪਾਤਸ਼ਾਹ ਸ੍ਰੇਸ਼ਟ ਨੇ, ਸਰਵੋਤਮ ਨੇ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਏਦਾਂ ਬਭੀਸ਼ਣ ਨੂੰ ਕਿਰਤਾਰਥ ਕਰਕੇ ਮਹਾਰਾਜ ਜੀ ਇੱਥੋਂ ਅੱਗੇ ਵਿਦਾ ਹੋਏ।
ਕਰ ਸੰਤੋਖ ਸਿੰਘ ਬੰਦਨਾ ਪੂਰਨ ਤਿਆਏ ਪਛਾਣ,
ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ, ਮੈਂ ਐਸੇ ਗੁਰਦੇਵ ਦੇ ਪਵਿੱਤਰ ਚਰਨ ਕਮਲਾਂ ਤੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਔਰ ਨਮਸਕਾਰ ਕਰਕੇ ਅਧਿਆਏ ਸੰਪੰਨ ਕਰਦਾ। 18ਵਾਂ ਅਧਿਆਏ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਉਤਰਾਰਧ ਹਿੱਸੇ ਦਾ ਸੰਪੰਨ ਕਰਦਾ ਹਾਂ।
ਦੋਹਰਾ ਤਮ ਅਗਿਆਨ ਬਿਨਾਸ਼ਨੀ ਦੇਤ ਗਿਆਨ ਔਰ ਨੈਣ,
ਸਤਿਗੁਰਾਂ ਦੀ ਬਾਣੀ ਕੈਸੀ ਹੈ, ਸਾਡੇ ਨੇਤਰਾਂ ਚੋਂ ਅਗਿਆਨਤਾ ਦੇ ਹਨੇਰੇ ਨੂੰ ਨਿਵਾਰਨ ਵਾਲੀ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਪਾਤਸ਼ਾਹ ਕਹਿੰਦੇ ਭਾਈ ਸਤਿਗੁਰਾਂ ਦੀ ਬਾਣੀ ਐਸੀ ਹੈ, ਮਹਾਕਵੀ ਜੀ ਕਹਿੰਦੇ ਮਹਾਰਾਜ ਜੀ ਦੀ ਬਾਣੀ ਤਮ ਬਿਨਾਸ਼ਨੀ ਹੈ, ਅਗਿਆਨਤਾ ਦੇ ਹਨੇਰੇ ਨੂੰ ਨਿਵਾਰਨ ਵਾਲੀ ਹੈ ਔਰ ਨੇਤਰਾਂ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਹੈ।
ਸ਼੍ਰੀ ਸਰਸਵਤੀ ਸੁਮਤ ਦਾ ਜੈ ਜੈ ਬਸੀ ਹੈ ਬੈਨ,
ਹੇ ਗੁਰਦੇਵ ਦੀ ਅੰਮ੍ਰਿਤਮਈ ਗੁਰਬਾਣੀ ਤੂੰ ਮੇਰੇ ਹਿਰਦੇ ਚ ਵਸ, ਤੇਰੀ ਸਦਾ ਹੀ ਜੈ ਹੋਵੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੁਹਾਡੀ ਸਦਾ ਹੀ ਜੈ ਹੋਵੇ, ਜੈ ਹੋਵੇ, ਜੈ ਹੋਵੇ ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਦੀ।
ਚੌਪਈ ਕਹਿ ਬਾਲਾ ਸ਼੍ਰੀ ਅੰਗਦ ਪਾਸੀ,
ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣਾਉਂਦੇ ਹਨ।
ਰੁਚਿਰ ਕਥਾ ਸੁਣੀਏ ਸੁਖ ਰਾਸੀ,
ਇਹ ਸੁਖ ਰਾਸੀ ਦਾਤੇ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਦੀ ਇਹ ਸੋਹਣੀ ਕਥਾ, ਅੱਜ ਇਹਦੇ ਚੋਂ ਸੁਖ ਪ੍ਰਾਪਤ ਹੁੰਦੇ, ਐਸੀ ਕਥਾ ਜਿਹਦੇ ਵਿੱਚੋਂ ਅੰਮ੍ਰਿਤ ਪ੍ਰਾਪਤ ਹੁੰਦਾ, ਜਿਹਦੇ ਚੋਂ ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਐਸੀ ਕਥਾ ਜਿਹੜੀ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੀ ਹੈ, ਐਸੀ ਕਥਾ ਜੋ ਅੰਤਸ਼ਕਰਨ ਨੂੰ ਸ਼ੁੱਧ ਤੇ ਨਿਰਮਲ ਕਰ ਦੇਣ ਵਾਲੀ ਹੈ, ਗੁਰੂ ਨਾਨਕ ਸਾਹਿਬ ਦੀ ਐਸੀ ਅੰਮ੍ਰਿਤਮਈ ਕਥਾ, ਹੇ ਮਹਾਰਾਜ ਆਪ ਜੀ ਸਰਵਣ ਕਰੋ।
ਸ਼੍ਰੀ ਗੁਰ ਸੋ ਬੋਲਿਓ ਮਰਦਾਨਾ,
ਭਾਈ ਸਾਹਿਬ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ,
ਸਭ ਹੀ ਦੀਪ ਦਿਖਾਓ ਮਹਾਨਾ।
ਮਹਾਰਾਜ ਜੀ ਦੀਪ ਸੁਣੇ ਹਨ ਬਹੁਤ ਨੇ, ਆਪ ਦੀ ਕਿਰਪਾ ਕਰਕੇ ਦੀਪਾਂ ਦਾ ਜਿਹੜਾ ਸਮੁਦਾਇ ਹੈ ਹੁਣ ਉਹਨਾਂ ਦੀਪਾਂ ਦੀ ਸੈਰ ਕਰਾਓ।
ਇਹ ਲਾਲਸ ਮੇਰੇ ਮਨ ਮਾਈ,
ਸੁਣਿਆ ਕਿ ਦੀਪ ਵੀ ਨੇ ਬਹੁਤ, ਸੱਤ ਦੀਪ ਦੱਸੇ ਜਾਂਦੇ ਨੇ, ਮੇਰੇ ਮਨ ਚ ਲਾਲਸਾ ਹੈ ਕਿ ਆਪ ਜੀ ਹੁਣ ਦੀਪਾਂ ਦੀ ਯਾਤਰਾ ਕਰਵਾਓ।
ਦੇਖੋ ਸਪਤ ਦੀਪ ਜੋ ਆਈ,
ਜਿਹੜੇ ਸੱਤ ਦੀਪ ਦੱਸੇ ਜਾਂਦੇ ਹਨ ਵੱਡੇ ਵਿਸ਼ਾਲ, ਆਪ ਜੀ ਕਿਰਪਾ ਕਰਕੇ ਉਹਨਾਂ ਸੱਤ ਮਹਾਦੀਪਾਂ ਦੇ ਦਰਸ਼ਨ ਕਰਾਓ।
ਸਰਬ ਪ੍ਰਕਾਰ ਸਮਰੱਥ ਸੁਆਮੀ,
ਤੁਹਾਡੇ ਵਾਸਤੇ ਦੁਨੀਆਂ ਦੀ ਧਰਤੀ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਤੱਕ ਤੁਹਾਡੀ ਪਹੁੰਚ ਤੇ ਗਮਿਅਤਾ ਨਾ ਹੋਵੇ। ਤੁਸੀਂ ਸਰਬ ਪ੍ਰਕਾਰ ਨਾਲ ਸਮਰੱਥ ਹੋ ਸੁਆਮੀ ਜੀ।
ਜੈ ਚਾਹੋ ਤੈ ਕੇ ਤੁਮ ਗਾਮੀ,
ਜਿੱਥੇ ਚਾਹੋ ਉੱਥੇ ਦੀ ਗਮਤਾ ਪਹੁੰਚ ਤੁਸੀਂ ਕਰਨ ਵਾਲੇ ਹੋ।
ਸੁਣ ਕੇ ਬੋਲੇ ਕਿਰਪਾ ਨਿਧਾਨਾ,
ਸੁਣ ਕੇ ਕਿਰਪਾ ਨਿਧਾਨ ਜਗਤ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ।
ਉੱਤਮ ਜੰਬੂ ਦੀਪ ਮਹਾਨਾ,
ਮਹਾਰਾਜ ਜੀ ਕਹਿਣ ਲੱਗੇ ਇਹਨਾਂ ਸੱਤ ਦੀਪਾਂ ਵਿੱਚੋਂ ਇੱਕ ਉੱਤਮ ਦੀਪ ਹੈ ਜੰਬੂ ਦੀਪ।
ਲੱਖ ਜੋਜਨ ਇਸ ਕੋ ਬਿਸਤਾਰੋ,
ਮਰਦਾਨਿਆ ਜਿਹੜਾ ਜੰਬੂ ਦੀਪ ਹੈ ਨਾ ਉਹਦਾ 1,00,000 ਜੋਜਨ ਤੱਕ ਵਿਸਥਾਰ ਹੈ।
ਸਭ ਦੀਪਨ ਕੇ ਲਖੋ ਮਝਾਰੂ,
ਜਿਹੜੇ ਬਾਕੀ ਦੇ ਦੀਪ ਨੇ ਉਹਨਾਂ ਸਾਰੇ ਦੀਪਾਂ ਦੇ ਵਿਚਕਾਰ ਹੈ ਜੰਬੂ ਦੀਪ।
ਏਕੇ ਬੀਚ ਮੇਰੋ ਗਿਰ ਛਾਜੇ,
ਜਿਹੜਾ ਜੰਬੂ ਦੀਪ ਹੈ ਇਹਦੇ ਵਿੱਚ ਹੀ ਸੁਮੇਰ ਪਰਬਤ ਹੈ। ਸੁਮੇਰ ਪਰਬਤ ਜਿਹੜਾ ਹੈ ਉਹ ਇਸੇ ਜੰਬੂ ਦੀਪ ਦੇ ਵਿੱਚੋ ਵਿੱਚ ਬਿਰਾਜਦਾ ਹੈ।
ਕਮਲ ਵਿਖੇ ਜੋ ਕੋਸ਼ ਬਿਰਾਜੈ,
ਜਿਵੇਂ ਕਮਲ ਦੇ ਫੁੱਲ ਦੇ ਵਿੱਚ ਥੱਲੇ ਵਿੱਚ ਡੋਡੀ ਹੁੰਦੀ ਹੈ ਨਾ, ਕੋਸ਼ ਹੁੰਦਾ ਹੈ, ਏਦਾਂ ਜੰਬੂ ਦੀਪ ਦੇ ਵਿੱਚ ਸੁਬੇਰ ਪਰਬਤ ਵਸਦਾ ਹੈ।
ਜੋ ਜਿਨ ਲੱਖ ਜਾਨੀਏ ਮੇਰੂ,
ਔਰ ਜਿਹੜਾ ਸੁਮੇਰ ਪਰਬਤ ਆ ਉਹ ਵੀ 1,00,000 ਜੋਜਨ ਤੱਕ ਹੀ ਵਿਸਥਾਰ ਰੱਖਦਾ ਵਿੱਚ।
ਕੱਛ ਛਿਤ ਮੈਂ ਕੱਛ ਉਪਰ ਹੇਰੂ,
ਉਹ ਕੁਝ ਕ ਥੱਲੇ ਧਰਤੀ ਦੇ ਵਿੱਚ ਹੈ ਤੇ ਕੁਝ ਧਰਤੀ ਦੇ ਉੱਪਰ ਹੈ।
ਤਰੂ ਜਾਮਨ ਤੇ ਜੰਬੂ ਗਾਏ,
ਇਹਨੂੰ ਜੰਬੂ ਦੀਪ ਤਾਂ ਕਹਿੰਦੇ ਆ ਵੀ ਜਾਮਨ ਦਾ ਜਿਹੜਾ ਦਰਖਤ ਹੁੰਦਾ ਹੈ, ਜਾਮਣ ਦੇ ਉਸ ਦਰਖਤ ਤੋਂ ਉਹਨੂੰ ਜੰਬੂ ਦੀਪ ਕਿਹਾ ਜਾਂਦਾ ਹੈ।
ਹੈ ਨਵਖੰਡ ਜੋ ਤੁਝੇ ਦਿਖਾਏ,
ਮਰਦਾਨਿਆ ਤੈਨੂੰ ਪਹਿਲਾਂ 9 ਖੰਡ ਧਰਤੀ ਵਿਖਾਈ ਹੈ ਅਸੀਂ, 9 ਵਿੱਚ ਟਾਪੂ ਵਿਖਾਏ ਨੇ ਸਮੁੰਦਰਾਂ ਦੇ, ਤੇ 9 ਖੰਡ ਧਰਤੀ ਪਹਿਲਾਂ ਤੈਨੂੰ ਅਸੀਂ ਵਿਖਾਈ ਹੈ।
ਦਿਨ ਮੈਂ ਭਾਰਤ ਖੰਡ ਹੈ ਜੋ,
9 ਖੰਡਾਂ ਵਿੱਚ ਭਾਰਤ ਖੰਡ ਸਭ ਤੋਂ ਉੱਤਮ ਖੰਡ ਹੈ। ਰਿਸ਼ੀਆਂ ਮੁਨੀਆਂ ਤਪਸਵੀਆਂ ਅਵਤਾਰਾਂ ਦੀ ਧਰਤੀ ਹੈ ਭਾਰਤ ਖੰਡ, 9 ਖੰਡਾਂ ਵਿੱਚੋਂ ਸਭ ਤੋਂ ਉੱਤਮ ਹੈ।
ਤਰਾ ਬੀਚ ਕੀ ਜਾਨੋ ਸੋ,
ਜਿਹੜਾ ਭਾਰਤ ਖੰਡ ਹੈ ਇਹ ਬਾਕੀ ਖੰਡਾਂ ਦੇ ਵਿਚਕਾਰ ਦਾ ਧਰਾ ਵਿਚਕਾਰਲਾ ਹਿੱਸਾ ਹੈ।
ਦੋਹਰਾ ਪੁੰਨਿਆ ਜਗਿਆ ਤਪ ਕਰ ਬੜੇ ਭਰਤ ਖੰਡ ਕੇ ਥਾਨ।
ਮਹਾਰਾਜ ਜੀ ਕਹਿੰਦੇ ਆ ਮਰਦਾਨਿਆ ਜਿਹੜੇ ਇਸ ਭਾਰਤ ਖੰਡ ਦੀ ਭੂਮੀ ਤੇ ਪੁੰਨ ਕਰਮ ਕਰਦੇ ਹਨ, ਤਪ ਕਰਦੇ ਨੇ, ਸਾਧਨਾ ਕਰਦੇ ਨੇ, ਚੰਗੇ ਕਰਮਾਂ ਵਿੱਚ ਪ੍ਰਵਿਰਤ ਹੁੰਦੇ ਨੇ।
ਦੀਪ ਖੰਡ ਅਨ ਜਾਏ ਸੋ ਭੋਗੈ ਭੋਗ ਮਹਾਨ,
ਔਰ ਕਾਮਨਾ ਰੱਖਦੇ ਨੇ ਮਨ ਵਿੱਚ, ਨਿਸ਼ਕਾਮ ਹੋ ਕੇ ਨਹੀਂ ਕਰਦੇ, ਹੋਰ ਉਹਨਾਂ ਨੂੰ ਦੂਸਰੇ ਜਿਹੜੇ 7 ਦੀਪ ਨੇ ਉਹਨਾਂ ਵਿੱਚ ਜਾ ਕੇ ਨਿਵਾਸ ਮਿਲਦਾ, ਉੱਥੇ ਜਾ ਕੇ ਉਹ ਸਰੀਰ ਧਾਰਨ ਕਰਕੇ ਸੰਸਾਰ ਦਿਆਂ ਭੋਗਾਂ ਨੂੰ ਭੋਗਦੇ ਹਨ।
ਜੋ ਪਈ ਤੇਰੋ ਕਯੋ ਨਾ ਮੋਰੋ ਕੈਸੇ,
ਮਰਦਾਨਿਆ ਤੈਂ ਕਹਿਣਾ 7 ਦੀਪ ਵੇਖਣੇ ਨੇ, ਤੇਰਾ ਕਹਿਣਾ ਅਸੀਂ ਕਦੇ ਨੀ ਮੋੜ ਸਕਦੇ।
ਚਲੋ ਦਿਖਾਵੋ ਹੈ ਉਹ ਜੈਸੇ,
ਚਲੋ ਵਿਖਾਈਏ ਤੁਹਾਨੂੰ ਜੈਸੇ ਹਨ 7 ਦੀਪ, ਉਹ ਵੀ ਚੱਲ ਕੇ ਵੇਖ ਲਓ।
ਅਸ ਕਹਿ ਸ਼੍ਰੀ ਗੁਰ ਚੱਲੇ ਅਗਾਰੀ,
ਇਸ ਤਰ੍ਹਾਂ ਕਹਿ ਕੇ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਅੱਗੇ ਅੱਗੇ ਚੱਲ ਪਏ।
ਇਸ ਸਮੁੰਦਰ ਕੇ ਪਹੁੰਚੇ ਪਾਰੀ,
ਔਰ ਸਮੁੰਦਰ ਦੇ ਵਿੱਚ ਦੀ ਪਾਤਸ਼ਾਹ ਚੱਲਦੇ ਜਾ ਰਹੇ ਨੇ, ਚਲਦਿਆਂ ਸਮੁੰਦਰ ਪਾਰ ਕਰ ਗਏ।
ਲੱਖ ਜੋਜਨ ਕੋ ਥੋ ਵਿਸਥਾਰਾ,
1,00,000 ਜੋਜਨ ਦਾ ਵਿਸਥਾਰ ਸੀ ਸਮੁੰਦਰ ਦਾ।
ਪਾਰ ਗਏ ਨੇ ਲਾਗੀ ਵਾਰਾ,
ਉਸ ਸਮੁੰਦਰ ਦੇ ਏਡੇ ਵੱਡੇ ਪੈਂਡੇ ਨੂੰ ਮਹਾਰਾਜ ਜੀ ਇਉਂ ਪਾਰ ਕਰ ਗਏ ਜਿਵੇਂ 1 ਅੱਖ ਦੇ ਫੋਰ ਮਾਤਰ ਦਾ ਸਮਾਂ ਲੱਗਾ ਹੋਵੇ।
ਪਲਖ ਦੀਪ ਮੈਂ ਬੈਠੇ ਜਾਏ,
ਚੱਲ ਕੇ ਸਭ ਤੋਂ ਪਹਿਲਾਂ ਮਹਾਰਾਜ ਜੀ ਪਲਖ ਦੀਪ ਦੇ ਵਿੱਚ ਆਏ ਹਨ।
ਤਰੂ ਪਿਲਖਣ ਤੇ ਨਾਮ ਸਦਾਏ,
ਪਿਲਖਣ ਦਾ ਬੂਟਾ ਹੁੰਦਾ ਨਾ, ਕਹਿੰਦੇ ਪਿਲਖਣ ਦੇ ਬੂਟੇ ਤੋਂ ਮਾਨੋ ਇਹ ਜਿਹੜੇ ਨੇ ਅੱਗੇ ਅੰਜੀਰ ਜਿਵੇਂ ਕਹਿ ਦਿੰਦੇ ਆ ਪਿਲਖਣ ਦਾ ਬੂਟਾ, ਉਹਦੇ ਤੋਂ ਕਹਿੰਦੇ ਇਸ ਦੀਪ ਦਾ ਨਾਮ ਪਲਖ ਦੀਪ ਪਿਆ ਹੋਇਆ।
ਅਧਿਕ ਨਰਨ ਕੋ ਰੁਚਿਰ ਸਰੂਪਾ,
ਕਹਿੰਦੇ ਜਦੋਂ ਪਲਖ ਦੀਪ ਤੇ ਆਏ ਬੜੇ ਬੜੇ ਸੋਹਣੇ ਲੋਕ ਵਸਦੇ ਆ ਇੱਥੇ, ਬੜੇ ਬੜੇ ਸੁੰਦਰ ਸਵਰੂਪ ਗੋੜ ਵਰਨੀਏ ਲੋਕ ਹਨ।
ਸੁਖ ਭੋਗੇ ਨਿਜ ਮਨ ਅਨੁਰੂਪਾ,
ਔਰ ਆਪਣੇ ਮਨ ਅਨੁਸਾਰੀ ਇਸ ਪਲਖ ਦੀਪ ਤੇ ਵਸਦੇ ਸੁਖ ਭੋਗਦੇ ਹਨ।
ਵੈਸ ਸਬਨ ਕੀ ਬਰਖ ਹਜ਼ਾਰੂ,
ਔਰ ਬੜੀ ਬੜੀ ਲੰਮੀ ਆਯੂ ਹੈ ਇਹਨਾਂ ਦੀ, ਲੰਮੀ ਲੰਮੀ ਉਮਰ ਵਾਲੇ ਲੋਕ ਰਹਿੰਦੇ ਨੇ ਇੱਥੇ।
ਸਮ ਅਮਰਨ ਕੇ ਤਿੰਨ ਵਿਵਹਾਰੂ,
ਔਰ ਜਿਵੇਂ ਦੇਵਤਿਆਂ ਦਾ ਵਿਵਹਾਰ ਹੁੰਦਾ ਹੈ, ਜਿਵੇਂ ਦੇਵਤਿਆਂ ਦੇ ਆਚਰਣ ਹੁੰਦੇ ਨੇ, ਏਦਾਂ ਦੇਵਤਿਆਂ ਵਰਗਾ ਆਚਰਣ ਹੈ ਇਹਨਾਂ ਦਾ। ਹੁਣ ਵੀ ਬਹੁਤ ਸਾਰੇ ਇਲਾਕੇ ਐਸੇ ਨੇ ਜਿੱਥੇ ਬੜੀਆਂ ਬੜੀਆਂ ਲੰਮੀਆਂ ਉਮਰਾਂ ਦੇ ਲੋਕ ਰਹਿੰਦੇ ਹਨ, ਡੇਢ ਡੇਢ ਸੌ ਬਰਸ ਸਾਲ ਤੱਕ ਦੀਆਂ ਤਿੱਬਤ ਦੇ ਇਲਾਕੇ ਦੇ ਵਿੱਚ ਅੱਗੇ ਪਰੇ ਨੂੰ ਉੱਪਰ ਨੂੰ ਲੰਮੀਆਂ ਲੰਮੀਆਂ ਆਯੂ ਦੇ ਲੋਕ ਬੜੀ ਬੜੀ ਲੰਮੀ ਆਯੂ ਭੋਗਦੇ ਹਨ। ਤੋ ਪਾਤਸ਼ਾਹ ਜਿਹੜੇ ਦੀਪ ਤੇ ਗਏ ਨੇ, ਕਹਿੰਦੇ ਬੜੀ ਬੜੀ ਲੰਮੀ ਉਮਰਾਂ ਦੇ ਲੋਕ ਨੇ ਉੱਥੇ, ਜਿਹੜੇ ਲੋਕ ਨੇ ਉਹ ਦੇਵਤਿਆਂ ਦੇ ਸਮਾਨ, ਉਹਨਾਂ ਦਾ ਆਚਰਣ ਹੈ, ਵਿਵਹਾਰ ਹੈ।
ਦੋਹਰਾ ਸਪਤ ਖੰਡ ਤੇ ਦੀਪ ਕੇ ਸਰਤਾ ਸਪਤ ਪ੍ਰਵਾਹ।
ਖਾਲਸਾ ਜੀ, ਜਿਹੜੇ ਸੱਤ ਦੀਪ ਨੇ, ਸੱਤ ਹਿੱਸੇ ਨੇ ਉਹਨਾਂ ਦੇ, ਉਹਨਾਂ ਦੇ ਨਾਲ ਸੱਤ ਹੀ ਦਰਿਆ, ਸੱਤ ਹੀ ਨਦੀਆਂ ਵਗਦੀਆਂ ਨੇ।
ਸਰਬ ਪ੍ਰਕਾਰ ਆਨੰਦ ਬੋ ਕੰਚਨ ਮੰਦਿਰ ਜਾਏ,
ਕਹਿੰਦੇ ਸਰਬ ਪ੍ਰਕਾਰ ਦਾ ਆਨੰਦ ਆ, ਤੇ ਘਰ ਵੀ ਐਸੇ ਸੋਨੇ ਦੇ ਵਿੱਚ ਮੜੇ ਹੋਏ ਨੇ।
ਚੌਪਈ ਜੈ ਗੁਰ ਬੈਸੇ ਨਰ ਬੋ ਆਏ,
ਜਦੋਂ ਸਤਿਗੁਰੂ ਜੀ ਇਸ ਪਲਖ ਦੀਪ ਤੇ ਆਏ, ਜਿੱਥੇ ਬੈਠੇ ਮਹਾਰਾਜ ਜੀ ਨੂੰ ਬੈਠਿਆਂ ਵੇਖ ਕੇ ਇਸ ਦੀਪ ਦੇ ਜਿਹੜੇ ਸਮੁਦਾਏ ਦੇ ਲੋਕ ਸਨ ਉਹ ਚੱਲ ਕੇ ਆਏ।
ਹੱਥ ਜੋੜ ਪੱਗ ਸੀਸ ਨਿਵਾਏ,
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਨਵਾਉਂਦੇ, ਮੱਥਾ ਟੇਕਦੇ।
ਅਪਰ ਦੀਪ ਕੋ ਸੰਤ ਸਰੂਪਾ,
ਇਹਨਾਂ ਨੇ ਜਾਣਿਆ ਵੀ ਇਹ ਕੋਈ ਸੰਤ ਨੇ ਤੇ ਕਿਸੇ ਹੋਰ ਦੀਪ ਤੋਂ ਚੱਲ ਕੇ ਆਏ ਨੇ, ਸਾਡੇ ਦੀਪ ਤੇ ਕਿਸੇ ਹੋਰ ਦੀਪ ਤੋਂ ਚੱਲ ਕੇ ਇੱਥੇ ਪਹੁੰਚੇ ਹਨ।
ਅਸਲਖ ਆਨੇ ਭੇਟ ਅਨੂਪਾ,
ਗੁਰੂ ਸਾਹਿਬ ਨੂੰ ਸੰਤ ਰੂਪ ਜਾਣ ਕੇ ਇਹ ਲੋਕ ਬਹੁਤ ਸਾਰੀਆਂ ਭੇਟਾਵਾਂ ਲੈ ਕੇ, ਕਈ ਤਰ੍ਹਾਂ ਦੀਆਂ ਅਕੋਰਾਂ ਭੇਟਾਵਾਂ ਉਹ ਲੈ ਕੇ ਆਏ, ਸਤਿਗੁਰਾਂ ਦੇ ਚਰਨਾਂ ਚ ਲਿਆ ਕੇ ਅਰਪਣ ਕਰਨ ਲੱਗੇ।
ਮਧੁਰ ਤਰੇ ਫਲ ਰੁਚਰੇ ਅਗਾਰੀ,
ਬੜੇ ਬੜੇ ਸੁੰਦਰ ਮਿੱਠੇ ਰਸਾਲ ਫਲ ਜਿਹੜੇ ਸਨ ਉਹ ਲਿਆ ਕੇ ਛੋਟੇ ਵੱਡੇ ਫਲ ਰੱਖੇ।
ਬੈਠੇ ਚੌਂ ਦਿਸ਼ ਅਚਰਜ ਤਾਰੀ,
ਪਾਤਸ਼ਾਹ ਦੇ ਚੌਂ ਪਾਸੇ ਬੜੇ ਹੈਰਾਨੀ ਜੀ ਦੇ ਨਾਲ, ਅਸਚਰਜਤਾ ਜੀ ਦੇ ਨਾਲ ਬੈਠੇ ਹਨ।
ਸ੍ਰੀ ਪ੍ਰਭ ਤਿੰਨ ਸਿਓ ਬੈਨ ਉਚਾਰੇ,
ਇਹਨਾਂ ਨੂੰ ਵੇਖ ਕੇ ਸ੍ਰੀ ਪ੍ਰਭੂ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ,
ਸਭ ਵਿਦ ਹੈ ਆਨੰਦ ਤੁਮਾਰੇ।
ਮਹਾਰਾਜ ਜੀ ਨੇ ਪੁੱਛਿਆ, ਹਾਂ ਭਾਈ ਆਨੰਦ ਵਿੱਚ ਹੋ, ਰਾਜੀ ਖੁਸ਼ੀ ਹੋ, ਏਦਾਂ ਸਤਿਗੁਰੂ ਜੀ ਨੇ ਇਹਨਾਂ ਨੂੰ ਪੁੱਛਿਆ।
ਇਸ ਪ੍ਰਕਾਰ ਇਸ ਦੀਪ ਮਜਾਰਾ,
ਦੱਸੋ ਤੁਸੀਂ ਇਸ ਦੀਪ ਤੇ ਰਹਿੰਦੇ ਹੋ, ਕਿਸ ਪ੍ਰਕਾਰ ਰਹਿੰਦੇ ਹੋ, ਇੱਥੇ ਤੁਹਾਡਾ ਰਹਿਣ ਸਹਿਣ ਕਿਸ ਪ੍ਰਕਾਰ ਦਾ ਹੈ।
ਹਮ ਸੋ ਕਉ ਸਰਬ ਵਿਵਹਾਰਾ,
ਦੱਸੋ ਤੁਸੀਂ ਆਪਣਾ ਸਾਰਾ ਵਿਵਹਾਰ ਕਿ ਇੱਥੇ ਤੁਸੀਂ ਕਿਵੇਂ ਰਹਿੰਦੇ ਹੋ, ਇੱਥੇ ਤੁਹਾਡੇ ਰਹਿਣ ਸਹਿਣ ਦਾ ਕੀ ਤਰੀਕਾ ਕੀ ਸਲੀਕਾ ਹੈ।
ਸੁੱਖ ਦੁੱਖ ਜੇ ਤੋ ਹੈ ਤੁਝ ਤਾਈ,
ਦੱਸੋ ਇੱਥੇ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਉਹ ਵੀ ਦੱਸੋ, ਜਿਹੜੇ ਸੁੱਖ ਨੇ ਤੁਹਾਡੇ ਕੋਲ ਉਹ ਵੀ ਦੱਸੋ, ਜੇ ਕੋਈ ਦੁੱਖ ਹੈ ਤਾਂ ਉਹ ਵੀ ਸਾਨੂੰ ਦੱਸੋ।
ਸੋ ਸੁਣਾਵੋ ਕੂਰ ਬਿਹਾਈ,
ਮਹਾਰਾਜ ਜੀ ਕਹਿੰਦੇ ਜੋ ਹੈ ਉਹ ਇੱਥੇ ਤੁਸੀਂ ਸਾਨੂੰ ਦੱਸਣਾ ਕਰੋ।
ਦੋਹਰਾ ਨਰ ਬੋਲੇ ਤਿਸ ਦੀਪ ਕੇ ਹੈ ਸੁਖ ਸਰਬ ਪ੍ਰਕਾਰ।
ਇਹ ਜਿਹੜੇ ਪਲਖ ਦੀਪ ਦੇ ਲੋਕ ਸਨ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਸੰਤ ਜੀ ਸਾਨੂੰ ਇੱਥੇ ਸਰਬ ਪ੍ਰਕਾਰ ਨਾਲ ਸੁੱਖ ਹੈ, ਕਿਸੇ ਤਰ੍ਹਾਂ ਦਾ ਕੋਈ ਸਮੱਸਿਆ ਸੰਸਾਰੀ ਨਹੀਂ ਹੈ, ਵੀ ਕੋਈ ਪਦਾਰਥ ਨਹੀਂ ਮਿਲਦਾ ਜਾਂ ਕੋਈ ਖਾਣ ਨੂੰ ਨਹੀਂ ਮਿਲਦਾ ਜਾਂ ਕਿਸੇ ਕੰਮ ਕਾਰ ਦੀ ਕੋਈ ਦਿੱਕਤ, ਐਸਾ ਨਹੀਂ ਹੈ, ਸਾਡੇ ਕੋਲ ਸਰਬ ਪ੍ਰਕਾਰ ਦੇ ਇੱਥੇ ਸੁੱਖ ਹਨ।
ਤ੍ਰੈ ਦੁੱਖ ਹੈ ਸਭ ਹਿਨ ਵਿਖੇ ਸੋ ਹਮ ਕਰੇ ਉਚਾਰ,
ਸਾਨੂੰ ਹਰ ਤਰ੍ਹਾਂ ਦੀ ਖਾਣ ਦੀ ਸ਼ੈ ਇੱਥੇ ਮਿਲਦੀ ਹੈ, ਪਹਿਨਣ ਨੂੰ ਕੱਪੜੇ ਮਿਲਦੇ ਆ, ਰਹਿਣ ਸਹਿਣ ਨੂੰ ਵਧੀਆ ਮਕਾਨ ਨੇ ਸੋਨੇ ਦੇ, ਕਮੀ ਕੋਈ ਨਹੀਂ ਕੋਈ। ਪਰ ਮਹਾਰਾਜ ਸਾਡੇ ਇੱਥੇ ਲੋਕਾਂ ਵਿੱਚ ਤਿੰਨ ਦੁੱਖ ਨੇ, ਤ੍ਰੈ ਦੁੱਖ ਉਹ ਸਾਡੇ ਸਾਰਿਆਂ ਵਿੱਚ ਨੇ ਇੱਥੇ ਉਹ ਜਿਹੜੇ ਤਿੰਨ ਦੁੱਖ ਨੇ ਸਾਨੂੰ ਮਹਾਰਾਜ ਜੀ ਅਸੀਂ ਉਹ ਤੁਹਾਨੂੰ ਦੱਸਦੇ ਹਾਂ ਵੀ ਉਹ ਕਿਹੜੇ ਕਿਹੜੇ ਹੈ। ਪਾਤਸ਼ਾਹ ਕਹਿੰਦੇ ਦੱਸੋ ਭਾਈ ਅਸੀਂ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਆਏ ਹਾਂ। ਗਰੀਬ ਨਵਾਜ ਪਾਤਸ਼ਾਹ ਜੀ ਦਾ ਨਾਮ ਹੀ ਹੈ ਨਾ ਅੰਨ ਅੱਕ, ਜਿਨ੍ਹਾਂ ਦਾ ਨਾਂ ਲਿਆ ਕੋਈ ਦੁੱਖ ਨਾ ਰਹੇ ਉਹਨਾਂ ਨੂੰ ਕਹਿੰਦੇ ਨੇ ਧੰਨ ਗੁਰੂ ਨਾਨਕ।
ਸਤਿ ਸ੍ਰੀ ਅਕਾਲ।
ਜਿਨ੍ਹਾਂ ਦਾ ਨਾਂ ਲਿਆ ਕੋਈ ਦੁੱਖ ਨਾ ਰਹੇ ਉਹ ਗੁਰੂ ਨਾਨਕ ਹਨ। ਪਾਤਸ਼ਾਹ ਕਹਿੰਦੇ ਦੱਸੋ ਭਾਈ ਕੀ ਦੁੱਖ ਨੇ? ਕਹਿੰਦੇ ਜੀ ਤਿੰਨ ਦੁੱਖ ਨੇ। ਇਹ ਦੱਸ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।